196 ਅੰਗ ਤੇ 150 ਸ਼ਬਦ ਸੰਪੂਰਨ ਹੋਏ ਨੇ। 151 ਸ਼ਬਦ ਸਤਿਗੁਰੂ ਮਹਾਰਾਜ ਬਖਸ਼ਿਸ਼ ਕਰ ਰਹੇ ਨੇ ਗੌੜੀ ਰਾਗ ਦੇ ਵਿੱਚ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਕਿਰਪਾ ਕਰ ਰਹੇ ਨੇ। ਬਿਖੈ ਰਾਜ ਤੇ ਅੰਧਲਾ ਭਾਰੀ, ਦੁੱਖ ਲਾਗੈ ਰਾਮ ਨਾਮ ਚਿਤਾਰੀ। ਮਹਾਰਾਜ ਜੀ ਫਰਮਾਉਂਦੇ ਨੇ ਬਿਖੈ ਰਾਜ, ਜਿਹੜਾ ਵਿਸ਼ਿਆਂ ਵਿਕਾਰਾਂ ਵਿੱਚ ਵਿਸ਼ਈ ਰਾਜੇ ਨਾਲੋਂ ਭਾਵੇਂ ਕੋਈ ਬੰਦਾ ਅੱਖਾਂ ਤੋਂ ਰਹਿਤ ਹੋਵੇ ਤਾਂ ਵੀ ਉਹ ਭਾਰੀ ਬਹੁਤ ਚੰਗਾ ਹੈ। ਕਿਉਂਕਿ ਇਹਨੇ ਬੰਦੇ ਨੂੰ ਜਿਸ ਵੇਲੇ ਕੋਈ ਦੁੱਖ ਆ ਕੇ ਲੱਗਦਾ ਹੈ ਤਾਂ ਉਹ ਪਰਮਾਤਮਾ ਦੇ ਨਾਮ ਨੂੰ ਯਾਦ ਕਰਦਾ, ਚਿਤਾਰਦਾ ਹੈ। ਪਰ ਮਹਾਰਾਜ ਕਹਿੰਦੇ ਨੇ ਵਿਸ਼ਈ ਰਾਜੇ ਕੋਲ ਬੈਠ ਕੇ ਕੋਈ ਪਰਮਾਤਮਾ ਦੇ ਨਾਮ ਦੀ ਧੁਨੀ ਉਚਾਰਨ ਕਰੇ ਤਾਂ ਉਹਨੂੰ ਸਗੋਂ ਦੁੱਖ ਲੱਗਦਾ ਅਤੇ ਉਹ ਕਹਿੰਦਾ ਇਹਨੇ ਮੇਰੇ ਕੰਨ ਖਾ ਲਏ, ਸਾਰੀ ਰਾਤ ਸੌਣ ਨਹੀਂ ਦਿੱਤਾ। ਵਿਖਿਆ ਤੋਂ ਭਾਵ ਵਿਸ਼ਿਆਂ ਦੀ ਜਿਹੜੀ ਰਾਜ ਬਹੁਲਤਾ ਕਰਕੇ ਇਹ ਜੀਵ ਭਾਰੀ ਬਹੁਤਾ ਜ਼ਿਆਦਾ ਅੰਨਾ ਹੋ ਰਿਹਾ। ਜੇ ਇਹ ਪ੍ਰੇਮ ਭਾਵਨਾ ਨਾਲ ਪਰਮਾਤਮਾ ਦੇ ਨਾਮ ਨੂੰ ਚਿਤਾਰਨਾ ਕਰੇ ਤਾਂ ਇਹਦੇ ਸਾਰੇ ਦੁੱਖ ਲਾਗੈ ਤੋਂ ਭਾਵ ਲਾਂਭੇ ਹੋ ਸਕਦੇ ਨੇ। ਤੇਰੇ ਦਾਸ ਕਹੋ ਤੂੰ ਹੀ ਵਡਿਆਈ, ਮਾਇਆ ਮਗਨ ਨਰਕ ਲੈ ਜਾਈ ਰਹਾਓ। ਹੇ ਵਾਹਿਗੁਰੂ, ਜੋ ਤੇਰੇ ਦਾਸ ਨੇ ਨਾ ਉਹਨਾਂ ਨੂੰ ਤੁਸੀਂ ਆਪ ਹੀ ਵਡਿਆਈ ਦਿੰਦੇ ਹੋ, ਅਤੇ ਜਿਹੜੇ ਪੁਰਸ਼ ਮਾਇਆ ਵਿੱਚ ਮਸਤ ਨੇ ਉਹਨਾਂ ਨੂੰ ਮਾਇਆ ਨਰਕਾਂ ਵਿੱਚ ਲੈ ਜਾਂਦੀ ਹੈ। ਵਿਸ਼ਰਾਮ ਦੇ ਕੇ ਫਰਮਾਉਂਦੇ ਨੇ ਰਹਾਓ ਤੋਂ ਭਾਵ ਵਿਸ਼ਰਾਮ, ਰਹਾ ਰਹਾ ਕੇ ਬਾਣੀ ਪੜ੍ਹਨੀ। ਰਹਾਓ ਦੀਆਂ ਪਹਿਲੀਆਂ ਦੋ ਪੰਗਤੀਆਂ ਸ਼ਬਦ ਦਾ ਪ੍ਰਯੋਜਨ ਹੁੰਦੀਆਂ ਨੇ। ਰਹਾਓ ਨੂੰ ਸਨਾਭੀ ਟੀਕਾ ਵੀ ਕਹਿੰਦੇ ਨੇ। ਅਰੋਗ ਗਿਰਸਤ ਚਿਤਾਰੇ ਨਾਓ, ਬਿਖ ਮਾਤੇ ਕਾ ਠਾਓਰ ਨਾ ਠਾਓ। ਭਾਵੇਂ ਕਰਮ ਭੋਗ ਕਰਕੇ ਰੋਗਾਂ ਕਰਕੇ ਗ੍ਰਸਿਆ ਹੋਇਆ ਵੀ ਹੈ ਕੋਈ ਬੰਦਾ, ਜੇ ਉਹ ਨਾਮ ਨੂੰ ਚਿਤਾਰ ਨਾ ਕਰੇ ਤਾਂ ਉਹਦੇ ਸਾਰੇ ਰੋਗ ਸੂਲੀ ਤੋਂ ਕੰਡਾ ਹੋ ਕੇ ਨਿਵਿਰਤ ਹੋ ਜਾਂਦੇ ਨੇ। ਰੋਗ ਗ੍ਰਸਤ ਚਿਤਾਰੇ ਨਾਓ, ਬਿਖ ਮਾਤੇ ਕਾ ਠਾਓਰ ਨਾ ਠਾਓ। ਪਰ ਜਿਹੜੇ ਵਿਸ਼ੇ ਵਿਕਾਰਾਂ ਵਿੱਚ ਮਸਤ ਨੇ ਉਸ ਦਾ ਨਾ ਇਸ ਲੋਕ ਵਿੱਚ ਕੋਈ ਥਾਂ ਹੈ ਅਤੇ ਨਾ ਹੀ ਪਰਲੋਕ ਵਿੱਚ ਕੋਈ ਉਹਨੂੰ ਜਗ੍ਹਾ ਮਿਲਦੀ ਹੈ। ਸੋ ਅੱਜ ਦੇ ਪ੍ਰਸੰਗ ਵਿੱਚ ਕਹਿਣ ਤੋਂ ਭਾਵ ਹੈ ਕਿ ਜਿਹੜਾ ਬੰਦਾ ਦੁਖੀ ਹੈ ਉਹਨੂੰ ਤਾਂ ਸੁਣਾਓ ਰਾਮ ਦਾ ਨਾਮ, ਵਾਹਿਗੁਰੂ, ਬਾਣੀ ਪਾਠ, ਕਥਾ, ਕੀਰਤਨ, ਉਹਨੂੰ ਤਾਂ ਠੰਡ ਪੈਂਦੀ ਹੈ। ਉਹ ਕਹਿੰਦਾ ਹੋਰ ਪਾਠ ਸੁਣਾਓ ਭਾਈ, ਰਾਮ ਜੀ ਆਉਂਦਾ। ਪਰ ਸਤਿਗੁਰੂ ਕਹਿੰਦੇ ਵਿਕਾਰੀ ਬੰਦੇ ਦੀ ਇਹ ਗੱਲ ਨਹੀਂ, ਵਿਕਾਰੀ ਬੰਦੇ ਕੋਲ ਤੁਸੀਂ ਬਾਣੀ ਪੜ੍ਹੋ, ਦੰਦ ਕੀਰਤਨ ਕਥਾ ਦੀ ਗੱਲ ਕਰੋ। ਉਹ ਕਹਿੰਦਾ ਇਹ ਕੀ ਲਾਤ ਆ, ਐਵੇਂ ਕੰਨ ਖਾਈ ਜਾਂਦਾ ਮੇਰੇ। ਵਿਕਾਰ ਮਨ ਦੇ ਅੰਦਰ ਹੋਣ ਤਾਂ ਬਾਣੀ ਨੂੰ ਚਿੱਤ ਨਹੀਂ ਕਰਦਾ ਸੁਣਨ ਨੂੰ। ਕਈ ਕਹਿੰਦੇ ਅੱਜ ਕੱਲ੍ਹ ਮਨ ਬਾਣੀ ਪੜ੍ਹਨ ਨੂੰ ਕਰਦਾ ਹੀ ਨਹੀਂ, ਫਿਰ ਅੰਦਰ ਨਿਗਾਹ ਮਾਰੋ, ਵਿਕਾਰ ਹੋਣਗੇ ਇਹਦਾ ਮਤਲਬ ਅੰਦਰ। ਜਦੋਂ ਸਾਡਾ ਮਨ ਮਾਇਆ ਵਿੱਚ ਲੱਗਦਾ, ਵਿਕਾਰਾਂ ਵਿੱਚ ਲੱਗਦਾ, ਮਹਾਰਾਜ ਕਹਿੰਦੇ ਨੇ ਉਸ ਵਕਤ ਸਮਝ ਲਓ ਵੀ ਇਹ ਫਿਰ ਨਾਮ ਵਾਲੇ ਪਾਸੇ ਨਹੀਂ ਜਾਂਦਾ, ਕਿਉਂਕਿ ਵਿਕਾਰੀ ਸੁੱਖ ਇਹਨੂੰ ਮਿਲ ਜਾਂਦੇ ਨੇ। ਸੋ ਹੁਣ ਜਿਸ ਇਨਸਾਨ ਨੂੰ ਦੁੱਖ ਲੱਗਿਆ ਹੋਇਆ ਹੈ, ਮਹਾਰਾਜ ਕਹਿੰਦੇ ਉਹ ਦੇਖੋ ਨਾਮ ਦੀ ਗੱਲ ਕਰਦਾ। ਜੋ ਦੁੱਖ ਲੱਗਦਾ ਤਾਂ ਕਹਿੰਦੇ ਹੁਣ ਪਾਠ ਕਰੀਏ, ਕਿੰਨੀਆਂ ਮਾਲਾ ਕਰੀਏ, ਕਿਹੜਾ ਸ਼ਬਦ ਕਰੀਏ, ਹੁਣ ਅਖੰਡ ਪਾਠ ਕਰਾਈਏ, ਕਿਉਂਕਿ ਦੁਖੀ ਇਨਸਾਨ ਹੀ ਨਾਮ ਜਪਦਾ। ਫਿਰ ਵਿਕਾਰੀ ਬੰਦੇ ਨੂੰ ਨਾਮ ਨਾਲ ਕੋਈ ਮਤਲਬ ਨਹੀਂ ਹੁੰਦਾ, ਨਾ ਹੀ ਉਹਦੇ ਕੰਮ ਆਉਂਦਾ। ਵਿਕਾਰ ਇਸ ਲੋਕ ਵਿੱਚ ਵੀ ਕਿਤੇ ਥਾਂ ਨਹੀਂ ਦਵਾਉਂਦੇ, ਪਰ ਲੋਕ ਵਿੱਚ ਵੀ ਕਿਤੇ ਥਾਂ ਨਹੀਂ ਮਿਲਦੀ। ਚਰਨ ਕਮਲ ਸਿਉਂ ਲਾਗੀ ਪ੍ਰੀਤ, ਜਿਸ ਬੰਦੇ ਦੀ ਆਪਦੇ ਚਰਨਾ ਕਮਲਾਂ ਨਾਲ ਪ੍ਰੀਤੀ ਲੱਗੀ ਹੈ, ਆਨ ਸੁਖਾ ਨਹੀਂ ਆਵ ਹੈ ਚੀਤ, ਉਹਨੂੰ ਹੋਰ ਸੁੱਖ ਕੋਈ ਚੇਤੇ ਆਉਂਦੇ ਹੀ ਨਹੀਂ ਹਨ, ਹੋਰ ਜਿਹੜੇ ਸੁੱਖ ਨੇ ਉਹ ਛੋਟੇ ਪੈ ਜਾਂਦੇ ਨੇ, ਕਿਉਂਕਿ ਨਾਮ ਦਾ ਸੁੱਖ ਬਹੁਤਾ ਜ਼ਿਆਦਾ ਵੱਡਾ। ਨਾਮ ਸੱਚਮੁੱਚ ਹੀ ਸੁੱਖ ਦਿੰਦਾ। ਸੰਸਾਰੀ ਸੁੱਖ ਸੁੱਖ ਵੀ ਹੁੰਦਿਆਂ ਹੋਇਆਂ ਸੁੱਖ ਨਹੀਂ ਦਿੰਦੇ। ਸੰਸਾਰੀ ਸੁੱਖ ਵਿੱਚ ਸੁੱਖ ਨਹੀਂ ਹੈ, ਜਿਹੜਾ ਸੁੱਖ ਨਾਮ ਦੇ ਵਿੱਚ। ਸਦਾ ਸਦਾ ਸਿਮਰੋ ਪ੍ਰਭ ਸੁਆਮੀ, ਮਿਲ ਨਾਨਕ ਹਰ ਅੰਤਰ ਜਾਮੀ। ਸਤਿਗੁਰੂ ਫਰਮਾਉਂਦੇ ਨੇ ਹੇ ਵਾਹਿਗੁਰੂ ਸੁਆਮੀ ਮਾਲਕ, ਮੈਂ ਤਾਂ ਹਮੇਸ਼ਾ ਵਾਸਤੇ ਆਪ ਜੀ ਨੂੰ ਯਾਦ ਕਰਦਾ ਜੀ। ਸਤਿਗੁਰੂ ਫਰਮਾਉਂਦੇ ਨੇ ਅੰਤਰਜਾਮੀ ਵਾਹਿਗੁਰੂ ਤੁਸੀਂ ਸਾਨੂੰ ਆ ਕੇ ਮਿਲੋ, ਸਾਡੇ 'ਤੇ ਮਿਹਰ ਕਰੋ, ਕਿਉਂਕਿ ਤੁਸੀਂ ਸਰਵ ਵਿਆਪਕ ਹੋ, ਅਸੀਂ ਤੁਹਾਡੀ ਸਾਰ ਨਹੀਂ ਜਾਣਦੇ। ਗੌੜੀ ਮਹੱਲਾ ਪੰਜਵਾ ਆਠ ਪਹਿਰ ਸੰਗੀ ਬਟਵਾਰੇ ਕਰ ਕਿਰਪਾ ਪ੍ਰਭ ਲਏ ਨਿਵਾਰੇ। ਜਿਹੜੇ ਕਾਮ ਕ੍ਰੋਧ ਆਦਿਕ ਬਟਵਾਰੇ ਨੇ, ਧਾੜ ਵੀ ਕਹਿੰਦੇ ਬਟਵਾਰੇ ਡਾਕੂ, ਅੱਠੇ ਪਹਿਰ ਨਾਲ ਇਹਦੇ ਨੇ, ਧਾੜ ਵੀ ਬਟਵਾਰਾ ਡਾਕੂ ਹੁੰਦਾ ਰਸਤੇ ਵਿੱਚ ਲੁੱਟਣ ਵਾਲਾ। ਇਹ ਕਾਮ ਹੋਣੀ ਸਾਨੂੰ ਰਸਤੇ 'ਚ ਹੀ ਲੁੱਟੀ ਜਾਂਦੇ ਨੇ, ਕ੍ਰੋਧ ਹੋਣੀ ਲੁੱਟੀ ਜਾਂਦੇ ਨੇ, ਅੱਠੇ ਪਹਿਰ ਸਾਡੇ ਨਾਲ ਮੱਖੀਆਂ ਨੂੰ ਚਿਬੜੇ ਹੀ ਰਹਿੰਦੇ ਨੇ। ਸਾਡਾ ਮਨ ਟਿਕਣਾ ਚਾਹੁੰਦਾ, ਸਾਡੀ ਆਤਮਾ ਨੇ ਮਾੜਾ ਕੰਮ ਕਰਨਾ ਚਾਹੁੰਦੀ, ਪਰ ਇਹ ਪ੍ਰੇਰਨਾ ਦੇ ਦੇ ਕੇ ਗਲਤ ਪਾਸੇ ਲਾਈ ਹੀ ਰੱਖਦੇ ਨੇ ਕੁਸੰਗੀ। ਇਹ ਕੁਸੰਗੀ ਸਾਨੂੰ ਪਰੇਸ਼ਾਨ ਬਹੁਤ ਕਰਦੇ ਨੇ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਵਾਹਿਗੁਰੂ ਨੇ ਆਪਣੀ ਕਿਰਪਾ ਕਰਕੇ ਹੁਣ ਉਹ ਕਾਮ ਕ੍ਰੋਧ ਆਦਿਕ ਵਾਹਿਗੁਰੂ ਦੀ ਕਿਰਪਾ ਨਾਲ ਨਿਵਿਰਤ ਕਰ ਦਿੱਤੇ ਨੇ, ਉਹਨੇ ਪਰਮਾਤਮਾ ਨੇ ਮਿਹਰ ਕੀਤੀ ਆਪ ਹੀ। ਸਤਿਗੁਰੂ ਕਹਿੰਦੇ ਜਿਨ੍ਹਾਂ ਦੇ ਨਾਮ ਕਰਕੇ ਇੰਨੀ ਕਿਰਪਾ ਹੁੰਦੀ ਹੈ, ਐਸਾ ਹਰ ਰਸ ਰਮਹੋ ਸਭ ਕੋਏ ਸਰਬ ਕਲਾ ਪੂਰਨ ਪ੍ਰਭ ਸੋਏ ਰਹਾਉ। ਇਹੋ ਜਿਹਾ ਬਲਵਾਨ ਹੈ ਜੋ ਪਰਮਾਤਮਾ ਦਾ ਨਾਮ ਉਹਨੂੰ ਸਭ ਕੋਈ ਪ੍ਰੇਮ ਨਾਲ ਉਚਾਰਨਾ ਕਰੋ, ਜਪੋ ਬਈ ਵਾਹਿਗੁਰੂ ਵਾਹਿਗੁਰੂ ਜਪੋ। ਕਹਿੰਦੇ ਪਰਮਾਤਮਾ ਦਾ ਨਾਮ ਜਪੋ, ਉਹ ਵਾਹਿਗੁਰੂ ਸਾਰੀਆਂ ਸ਼ਕਤੀਆਂ ਕਰਕੇ ਵਿਆਪਕ ਹੈ, ਪੂਰਨ ਹੈ। ਰਹਾਓ ਕਲਾ ਤੋਂ ਭਾਵ ਹੁੰਦੀ ਸ਼ਕਤੀਆਂ। ਮਹਾ ਤਪਤ ਸਾਗਰ ਸੰਸਾਰ ਪ੍ਰਭ ਖਿਨ ਮਹਿ ਪਾਰ ਉਤਾਰਨ ਹਾਰ। ਇਹ ਜੋ ਸੰਸਾਰ ਸਮੁੰਦਰ ਮਹਾ ਤਪਸ਼ਤਾ ਦੇ ਸਹਿਤ ਹੈ, ਬਹੁਤ ਅੱਗ ਹੈ ਇੱਥੇ। ਮਹਾਰਾਜ ਫਰਮਾਉਂਦੇ ਨੇ ਇਹ ਤੋਂ ਵਾਹਿਗੁਰੂ ਇੱਕ ਛਿਨ ਵਿੱਚ ਪਾਰ ਲੰਘਾ ਦੇਣ ਵਾਲਾ ਹੈ, ਤਾਂ ਬੜਾ ਜ਼ਬਰਦਸਤ, ਲੰਘਣਾ ਤਾਂ ਬਹੁਤ ਔਖਾ ਹੈ, ਪਰ ਵਾਹਿਗੁਰੂ ਆਪਣੀ ਕਿਰਪਾ ਨਾਲ ਇੱਥੋਂ ਪਾਰ ਲੰਘਾ ਦਿੰਦੇ ਨੇ। ਵਾਹਿਗੁਰੂ ਦੀ ਮਿਹਰ ਹੋ ਜਾਂਦੀ ਹੈ ਜੇ ਆਪਾਂ ਨਾਮ ਜਪੀ ਜਾਈਏ, ਉਹਦੇ ਆਸਰੇ ਬੈਠੇ, ਬੇਨਤੀ ਕਰੀ ਜਾਈਏ, ਮਹਾਰਾਜ ਪਾਰ ਕਰ ਦਿਓ। ਉਹਨਾਂ ਲਈ ਤਾਂ ਕੋਈ ਔਖਾ ਹੀ ਨਹੀਂ ਪਾਰ ਕਰਨਾ, ਸਤਿਗੁਰੂ ਤਾਂ ਬਹੁਤ ਛੇਤੀ ਪਾਰ ਕਰ ਦਿੰਦੇ ਨੇ ਜੀਵ ਨੂੰ। ਪਰ ਜਦੋਂ ਕੋਈ ਵਿਸ਼ਵਾਸ ਹੀ ਨਾ ਕਰੇ ਵੀ ਇੰਨਾ ਵੱਡਾ ਸਮੁੰਦਰ ਸੰਸਾਰ ਸਾਗਰ ਇਹ ਤੋਂ ਕਿਵੇਂ ਗੁਰੂ ਸਾਹਿਬ ਪਾਰ ਕਰ ਸਕਦੇ, ਫੇਰ ਨਹੀਂ ਪਾਰ ਹੁੰਦਾ। ਵਿਸ਼ਵਾਸ ਵਾਲਿਆਂ ਦੇ ਬੇੜੇ ਪਾਰ ਹੋ ਜਾਂਦੇ ਨੇ। ਅਨਕ ਬੰਧਨ ਤੋਰੇ ਨਹੀਂ ਜਾਹੇ ਸਿਮਰਤ ਨਾਮ ਮੁਕਤ ਫਲ ਪਾਹੇ। ਅਨੇਕ ਤਰ੍ਹਾਂ ਦੇ ਜਿਹੜੇ ਬੰਧਨ ਪਏ ਹੋਏ ਨੇ ਸਾਨੂੰ ਸਾਰਿਆਂ ਨੂੰ, ਜੋ ਬਹੁਤ ਤਰ੍ਹਾਂ ਦੇ ਕਰਮਾਂ ਨਾਲ ਵੀ ਤੋੜੇ ਨਹੀਂ ਜਾ ਸਕਦੇ, ਕਿਉਂਕਿ ਬੰਧਨ ਮੁਕਤ ਨਹੀਂ ਹੋ ਸਕਦਾ ਇਨਸਾਨ। ਬਹੁਤ ਸਾਰੇ ਲੋਕ ਛੋਟੇ ਛੋਟੇ ਕਰਮ ਧਰਮ ਕਰਦੇ ਨੇ, ਥੋੜ੍ਹਾ ਜਿਹਾ ਦਾਨ ਕਰਤਾ, ਥੋੜ੍ਹਾ ਜਿਹਾ ਉਹ ਕਰਤਾ, ਥੋੜ੍ਹਾ ਜਿਹਾ ਉਹ ਕਰਤਾ, ਉਹਦੇ ਨਾਲ ਇੰਨਾ ਕੁ ਹੁੰਦਾ ਜਿਵੇਂ ਮਾੜਾ ਜਿਹਾ ਪਾਣੀ ਪੀ ਲਿਆ, ਚਲੋ ਤਪਸ਼ ਬੁਝ ਗਈ ਥੋੜ੍ਹੀ ਜਿਹੀ, ਪਰ ਸਮੁੱਚੀ ਗਰਮੀ ਨੂੰ ਦੂਰ ਨਹੀਂ ਕਰ ਸਕਦੇ ਆਪਾਂ। ਮਹਾਰਾਜ ਕਹਿੰਦੇ ਬੰਧਨ ਤੋੜੇ ਨਹੀਂ ਜਾ ਸਕਦੇ ਕਰਮਾਂ ਦੇ ਨਾਲ, ਭਾਵ ਜਿਹੜੇ ਕਰਮ ਧਰਮ ਪਾਖੰਡ ਜੋ ਦੀਸ ਹੈ, ਪਰ ਸਿਮਰਤ ਨਾਮ ਮੁਕਤ ਫਲ ਪਾਏ। ਨਾਮ ਦੇ ਸਿਮਰਦਿਆਂ ਹੀ ਉਹਨਾਂ ਬੰਧਨਾਂ ਤੋਂ ਮਹਾਰਾਜ ਸੱਚੇ ਪਾਤਸ਼ਾਹ ਜੀਵ ਨੂੰ ਮੁਕਤੀ ਦਵਾ ਦਿੰਦੇ ਨੇ, ਬੰਧਨਾਂ ਨੂੰ ਤੋੜ ਦਿੰਦੇ ਨੇ। ਉਕਤ ਸਿਆਨ ਪਿਸ਼ਤੇ ਕਛ ਨਾਹੇ ਕਰ ਕਿਰਪਾ ਨਾਨਕ ਗੁਣ ਗਾਹੇ। ਉਕਤ ਹੁੰਦੀ ਬਾਣੀ ਦੀ ਜੁਗਤ ਕਰਕੇ, ਬਾਣੀ ਇੱਥੇ ਇਹ ਨਹੀਂ ਗੁਰੂ ਕੀ ਬਾਣੀ ਨਹੀਂ, ਬਾਣੀ ਹੁੰਦੀ ਬੋਲ, ਆਪਣੀ ਬੋਲੀ ਕਰਕੇ, ਚਲਾਕੀ ਦੇ ਬੋਲ ਬੋਲ ਕੇ, ਕੋਈ ਜੁਗਤੀ ਲੜਾ ਕੇ, ਬੁੱਧੀ ਦੀ ਸਿਆਣਪ ਕਰਕੇ, ਇਹ ਜੀਵ ਦੇ ਕੋਲੋਂ ਕੁਛ ਵੀ ਨਹੀਂ ਹੋ ਸਕਦਾ। ਮਹਾਰਾਜ ਕਥਨ ਕਰਦੇ ਨੇ ਵਾਹਿਗੁਰੂ ਕਿਰਪਾ ਕਰੇ ਤਾਂਹੀਓ ਇਹ ਜੀਵ ਗੁਣਾਂ ਨੂੰ ਗਾ ਸਕਦਾ। ਗੌੜੀ ਮਹੱਲਾ ਪੰਜਵਾ ਥਾਤੀ ਪਾਈ ਹਰ ਕੋ ਨਾਮ ਵਿਚਰ ਸੰਸਾਰ ਪੂਰਨ ਸਭ ਕਾਮ। ਜਿਹਨੇ ਗੁਰਾਂ ਪਾਸੋਂ ਹਰੀ ਨਾਮ ਰੂਪੀ ਧਨ ਦੀ ਥਾਤੀ ਹੁੰਦੀ ਥੈਲੀ ਪ੍ਰਾਪਤ ਕੀਤੀ ਹੈ, ਥੈਲੀ ਮਿਲੀ ਨਾਮ ਦੀ, ਜਿੱਥੇ ਆਪਾਂ ਅਰਦਾਸ ਕੀਤੀ ਕਿ ਸਾਨੂੰ ਸੰਸਾਰੀ ਧਨ ਦੀ ਥੈਲੀ ਦਿਓ, ਬਹੁਤ ਪੈਸੇ ਦਿਓ, ਬਹੁਤ ਥੈਲੀਆਂ ਚਾਹੀਦੀਆਂ। ਥੈਲੀ ਪੁਰਾਣੇ ਜ਼ਮਾਨੇ 'ਚ ਹੁੰਦੀ ਸੀ 250 ਦੀ, 500 ਦੀ, 1000 ਰੁਪਏ ਦੀ, 2000 ਦੀ, ਕਿਉਂਕਿ ਉਦੋਂ ਕਾਗਜ਼ਾਂ ਵਾਲੇ ਪੈਸੇ ਨਹੀਂ ਸੀ ਹੁੰਦੇ, ਉਦੋਂ ਥੈਲੀ ਕਹਿੰਦੇ ਸੀ। ਮਹਾਰਾਜ ਕਹਿੰਦੇ ਜਿੱਥੇ ਥੈਲੀ ਮਾਇਆ ਦੀ ਮੰਗਣੀ ਹੈ, ਉੱਥੇ ਨਾਮ ਦੀ ਮੰਗ ਲਈਏ। ਮਹਾਰਾਜ ਮੈਨੂੰ ਨਾਮ ਦੀ ਦਾਤ ਬਖਸ਼ੋ, ਸੱਚੇ ਪਾਤਸ਼ਾਹ ਨਾਮ ਦੀ ਥੈਲੀ ਦਿਓ। ਵਿਚਰ ਸੰਸਾਰ ਪੂਰਨ ਸਭ ਕਾਮ, ਸੰਸਾਰ ਵਿੱਚ ਸੁਤੰਤਰ ਵਿਚਰ ਤੋਂ ਪਾਪ ਫਿਰਦਾ, ਫਿਰ ਉਹਦੇ ਸਾਰੇ ਕੰਮ ਪੂਰਨ ਹੋ ਗਏ ਨੇ। ਲੋਕ ਕਹਿੰਦੇ ਇਹ ਦੇਖੋ ਵਿਹਲਾ ਹੀ ਤੁਰਿਆ ਫਿਰਦਾ, ਨਾਲੇ ਰੋਟੀ ਪਤਾ ਨਹੀਂ ਕਿੱਥੋਂ ਖਾਂਦਾ, ਪਤਾ ਨਹੀਂ ਕੀ ਕਰਦਾ ਇਹ। ਉਹ ਮਹਾਰਾਜ ਕਹਿੰਦੇ ਨੇ ਹੁਣ ਮੈਂ ਉਹਨੂੰ ਵਿਹਲਾ ਕਰ ਦਿੱਤਾ, ਸੰਸਾਰ ਦੇ ਕੰਮਾਂ ਦੇ ਬੰਧਨ ਤੋੜ ਦਿੱਤੇ ਨੇ, ਮੋਹ ਸਿਰਫ ਮੇਰਾ ਨਾਮ ਹੀ ਜਪਦਾ ਬਸ, ਮੈਂ ਉਹਨੂੰ ਇੱਕੋ ਹੀ ਕੰਮ ਲਾਇਆ ਹੋਇਆ ਵੀ ਤੂੰ ਨਾਮ ਜਪੀ ਜਾ, ਭਾਈ ਤੂੰ ਕਥਾ ਕੀਰਤਨ ਕਰ, ਤੇਰੇ ਬਾਕੀ ਦੇ ਸਾਰੇ ਕੰਮ ਮੈਂ ਆਪੇ ਕਰੀ ਜਾਊਂਗਾ, ਤੂੰ ਇਹ ਕੰਮ ਕਰ, ਮੈਂ ਉਹ ਤੇਰਾ ਸਾਰਾ ਕੰਮ ਮੁਕਾਵਾਂਗਾ। ਵੜ ਭਾਗੀ ਹਰ ਕੀਰਤਨ ਗਾਈਐ, ਪਾਰ ਬ੍ਰਹਮ ਤੂੰ ਦੇਹੇ ਤਾਂ ਪਾਈਐ ਰਹਾਓ। ਹਰੀ ਦਾ ਕੀਰਤਨ ਗਾਉਣਾ ਵੱਡਿਆਂ ਭਾਗਾਂ ਨਾਲ ਹੀ ਪ੍ਰਾਪਤ ਹੁੰਦਾ, ਕੀਰਤਨ ਦੀ ਦਾਤ ਕੋਈ ਛੋਟੀ ਮੋਟੀ ਦਾਤ ਨਹੀਂ ਹੁੰਦੀ। ਮੋਤੀ ਪੁੰਨ ਕੀਤੇ ਹੁਣ ਪਿਛਲੇ ਜਨਮ ਵਿੱਚ, ਫਿਰ ਕੀਰਤਨ ਦੀ ਦਾਤ ਮਿਲਦੀ, ਬਹੁਤ ਕਿਰਪਾ ਵਾਲੇ ਨੂੰ ਕੀਰਤਨ ਮਿਲਦਾ। ਕੀਰਤਨ ਜੇ ਭਗਤੀ ਰੂਪ ਵਿੱਚ ਕਰੇ ਫਿਰ ਪਰਮੇਸ਼ਰ ਦੀ ਪ੍ਰਾਪਤੀ ਹੋ ਜਾਂਦੀ। ਨਿਰੀਛਤ ਕਰੇ, ਨਿਰੀਛਤ ਦਾ ਮਤਲਬ ਇਹ ਨਹੀਂ ਹੁੰਦਾ ਕਿ ਕੁਛ ਮਿਲਦਾ ਹੀ ਨਹੀਂ ਹੈ, ਆਪਣੀ ਇੱਛਾ ਨਾ ਕਰੇ ਫਿਰ ਬਹੁਤਾ ਜ਼ਿਆਦਾ ਮਿਲਦਾ, ਜੇ ਇੱਛਾ ਕਰੇ ਫਿਰ ਨਹੀਂ ਮਿਲਦਾ, ਜੋ ਮੰਗ ਹੈ ਸੋ ਭੁੱਖਾ ਰਹੇ। ਇਸ ਤਰ੍ਹਾਂ ਜਿਵੇਂ ਇੱਕ ਵਾਰ ਪਹਿਲਾਂ, ਬਹੁਤ ਪੁਰਾਣੇ ਸਮੇਂ ਦੀ ਗੱਲ ਹੈ, ਪਹਿਲਾਂ ਜਪਜੀ ਸਾਹਿਬ ਦੀਆਂ ਇੱਕ ਵਾਰ 25 ਕੈਸਟਾਂ ਬਣਾਈਆਂ ਸੀ, ਬਹੁਤ ਪੁਰਾਣੀ ਗੱਲ ਹੈ, ਸੋ 98-99 ਦੀ ਗੱਲ ਹੋਣੀ। ਬਾਅਦ ਦੀਆਂ ਸੀਡੀਆਂ ਤਾਂ 2001 ਤੋਂ 4 ਤੱਕ ਭਰੀਆਂ ਨੇ। ਇੱਕ ਗੁਰੂ ਘਰ ਦੇ ਵਿੱਚ ਇੱਕ ਮਹੀਨੇ ਲਈ ਕਥਾ ਕੀਤੀ, ਜਪਜੀ ਸਾਹਿਬ ਦੀ ਮੰਗ ਕੀਤੀ, ਉਹਨਾਂ ਨੇ ਜਪਜੀ ਸਾਹਿਬ ਦੀ ਕਥਾ ਸੁਣਾਓ। ਕਹਿਣ ਲੱਗੇ ਕੋਈ ਕੀ ਲਓਗੇ ਇੱਕ ਮਹੀਨੇ ਦਾ? ਮੈਂ ਕਿਹਾ ਇੱਕ ਮਹੀਨਾ ਸਿਰਫ ਮੈਨੂੰ ਕਥਾ ਕਰ ਲੈਣ ਦਿਓ, ਮੈਂ ਲੈਣਾ ਕੁਛ ਨਹੀਂ, ਮੈਂ ਕੋਈ ਇੱਛਾ ਨਹੀਂ ਕਰਦਾ, ਬਸ ਤੂੰ ਰਹਿਣ ਦਿਓ, ਕੋਈ ਗੱਲ ਨਹੀਂ, ਮੈਨੂੰ ਕਥਾ ਸੁਣਾਉਣ ਦਿਓ ਬਸ। ਸੋ ਮੈਨੂੰ ਇਹ ਸੀ ਕਿ ਕਥਾ ਮੈਂ ਕਦੇ ਕੁਛ ਮੰਗਿਆ ਹੀ ਨਹੀਂਗਾ ਵੀ ਮੈਨੂੰ ਦਿਓ, ਕਿਉਂ ਮੁੱਲ ਪਾਵਾਂ ਮੈਂ, ਇਹ ਕਿਹੜਾ ਮੁੱਲ ਵਾਲੀ ਚੀਜ਼ ਹੈ, ਇਹ ਤਾਂ ਮੁੱਲ ਗਾਉਣਾ ਮੁੱਲ ਵਾਪਾਰ ਹੈ। ਮਹਾਰਾਜ ਦੇਣਗੇ ਸਭ ਕੁਛ, ਨਾਮ ਦਾਨ, ਸਿੱਖੀ ਦਾਨ। ਜਦੋਂ ਮਹੀਨੇ ਬਾਅਦ ਭੋਗ ਪਿਆ, ਜਿੱਦਣ ਸਾਰੀ ਕਮੇਟੀ ਇਕੱਠੀ ਹੋਈ ਤਾਂ 7-8 ਤਾਂ ਲੋਈਆਂ ਹੀ ਦੇ ਦਿੱਤੀਆਂ, ਉਹ ਲਿਆਇਆ ਉਹ ਲਿਆ, ਇਹ ਨਿਰੀਛਿਤ ਕਰ ਰਹੇ ਜੀ ਕਥਾ ਹੈ, ਕਿੰਨੀਆਂ ਸ੍ਰੀ ਸਾਹਿਬਾਂ, ਕਿੰਨੇ ਪੈਸੇ ਇਕੱਠੇ ਕਰਤੇ ਸੰਗਤ ਨੇ, ਉਹ ਪਦਾਰਥ। ਮੈਂ ਕਿਹਾ ਇਹ ਕਾਹਦੀ ਨਿਰੀਛਿਤ ਹੋਈ ਫਿਰ? ਕਹਿੰਦੇ ਇਹ ਤਾਂ ਸਾਡੀ ਮਰਜ਼ੀ ਹੈ, ਤੂੰ ਨਹੀਂ ਮੰਗਿਆ ਤਾਂ ਇਹ ਤਾਂ ਮਤਲਬ ਅਸੀਂ ਨਹੀਂ ਦੇਣਾ। ਇਹ ਕਹਿਣ ਤੋਂ ਭਾਵ ਕਿ ਜਦੋਂ ਆਪਾਂ ਇੱਛਾ ਕਰਕੇ ਕਰਦੇ ਹਾਂ ਉਦੋਂ ਪਦਾਰਥ ਨਹੀਂ ਮਿਲਦੇ, ਜਦੋਂ ਆਪਾਂ ਨਿਰੀਛਿਤ ਕਰਦੇ ਹਾਂ ਤਾਂ ਸਾਰਾ ਕੁਛ ਮਿਲ ਜਾਂਦਾ। ਨਿਰੀਛਿਤ ਦੇ ਅੱਗੇ ਤਾਂ ਪਰਮਾਤਮਾ ਵੀ ਖੜਾ, ਕਿਉਂਕਿ ਇੱਛਾ ਵਾਲੇ ਤਾਂ ਉਹ ਕਹਿੰਦੇ ਇਹ ਤਾਂ ਕੁਛ ਵੀ ਨਹੀਂ ਹੈ, ਮੰਗੀ ਜਾਂਦਾ ਹਰ ਟਾਈਮ। ਭਗਤ ਕਬੀਰ ਜੀ ਕਹਿੰਦੇ, ਕਬੀਰ ਮਨ ਨਿਰਮਲ ਭਇਆ ਜੈਸਾ ਗੰਗਾ ਨੀਰ, ਪਾਤਸ਼ਾਹ ਲਾਗੋ ਹਰ ਫਿਰਿਆ ਕੈਦ ਕਬੀਰ ਕਬੀਰ। ਕਬੀਰ ਜੀ ਕਹਿੰਦੇ ਮੇਰਾ ਮਨ ਇੰਨਾ ਸ਼ੁੱਧ ਹੋ ਗਿਆ, ਦੁਨੀਆਂ ਦੇ ਕਿਸੇ ਪਦਾਰਥ ਦੀ ਤਿੰਨਾਂ ਲੋਕਾਂ ਤੱਕ ਕੋਈ ਤਮੰਨਾ ਹੀ ਨਾ ਰਹੀ, ਪਰਮੇਸ਼ਰ ਸਾਹਮਣੇ ਖੜੇ ਹੋ ਗਏ। ਕਹਿੰਦੇ ਕਬੀਰ ਮੰਗ ਕੀ ਮੰਗਦਾ? ਕਬੀਰ ਜੀ ਕਹਿੰਦੇ ਕੁਛ ਨਹੀਂ ਚਾਹੀਦਾ ਮਹਾਰਾਜ ਮੈਨੂੰ, ਮੈਨੂੰ ਤੁਸੀਂ ਨਾਮ ਜਪਣ ਦਿਓ ਬਸ। ਫਿਰ ਦੁਬਾਰਾ ਆ ਗਏ, ਕਹਿੰਦੇ ਮੰਗ। ਕਹਿੰਦੇ ਮੈਨੂੰ ਨਹੀਂ ਕੁਛ ਚਾਹੀਦਾ। ਤੀਜੀ ਵਾਰ ਫਿਰ ਆ ਗਏ ਪਰਮੇਸ਼ਰ, ਕਹਿੰਦੇ ਹੁਣ ਕੁਛ ਤਾਂ ਮੰਗ ਲੈ, ਮੈਂ ਤੀਜੀ ਵਾਰ ਆਇਆ, ਮਾਣ ਹੀ ਰੱਖ ਲੈ। ਕਬੀਰ ਜੀ ਕਹਿਣ ਲੱਗੇ ਉਹ ਦੇ ਦਿਓ ਜੋ ਨਾਸ ਨਹੀਂ ਹੁੰਦੀ ਚੀਜ਼। ਪਰਮੇਸ਼ਰ ਕਹਿਣ ਲੱਗੇ ਉਹ ਤਾਂ ਫਿਰ ਮੈਂ ਹੀ ਹਾਂ। ਕਹਿੰਦੇ ਫਿਰ ਆ ਜਾਓ ਇੱਧਰ, ਹੁਣ ਨਹੀਂ ਜਾਣ ਦਿਆਂਗਾ ਤੁਹਾਨੂੰ। ਕਬੀਰ ਦੇ ਕੋਲ ਹਿਰਦੇ 'ਚ ਪਰਮੇਸ਼ਰ ਦਾ ਵਾਸਾ ਹੋ ਗਿਆ। ਸੋ ਕਬੀਰ ਜੀ ਕਹਿੰਦੇ ਜੇ ਪਦਾਰਥ ਮੰਗ ਲਵਾਂਗਾ ਤੁਸੀਂ ਕਹਿਣਾ ਤਥਾਸਤੂ, ਮਿਲ ਜਾਏਗਾ, ਅਤੇ ਤੁਸੀਂ ਤਾਂ ਚਲੇ ਜਾਣਾ ਸੀ ਫਿਰ ਪਦਾਰਥ ਦੇ ਕੇ, ਹੁਣ ਤਾਂ ਮੌਜਾਂ। ਪਰ ਮੈਨੂੰ ਨਹੀਂ ਨਾ ਮੌਜਾਂ ਲੱਗਦੀਆਂ, ਮੈਂ ਪਦਾਰਥ ਲੈਣਾ ਹੀ ਨਹੀਂ ਚਾਹੁੰਦਾ। ਕਬੀਰ ਜੀ ਦਾ ਪੁੱਤਰ ਘਰੇ ਲਿਆਇਆ ਸੀ ਸਮਾਨ, ਬਹੁਤ ਸਾਰੇ ਪਦਾਰਥ, ਸੋਨਾ, ਚਾਂਦੀ, ਹੀਰੇ, ਮੋਤੀ, ਪੈਸਾ, ਹਲੇ ਇੱਕ ਲੱਤ ਦਰਵਾਜ਼ੇ 'ਚ ਅੰਦਰ ਰੱਖੀ। ਕਬੀਰ ਜੀ ਕਹਿੰਦੇ ਕੀ ਲਿਆਇਆ? ਕਹਿੰਦੇ ਮੈਂ ਬਹੁਤ ਸਾਰਾ ਸੋਨਾ, ਚਾਂਦੀ, ਪੈਸੇ, ਹੁਣ ਮੌਜਾਂ ਲੱਗ ਜਾਣਗੀਆਂ ਆਪਾਂ ਨੂੰ। ਕਬੀਰ ਜੀ ਕਹਿੰਦੇ ਲੱਤ ਪਿੱਛੇ ਕਰ, ਚੱਲ ਬਾਹਰ ਇੱਥੇ। ਕਹਿੰਦੇ ਪਿਤਾ ਜੀ ਇੰਨੇ ਔਖੇ ਆ, ਉਹ ਸੇਠ ਨੇ ਇੰਨਾ ਸਮਾਨ ਦਿੱਤਾ, ਇੰਨਾ ਕੁਝ ਦਿੱਤਾ, ਮੌਜਾਂ ਕਰਾਂਗੇ? ਨਾ ਨਾ ਬਈ ਨਾ, ਇਹ ਠੱਗਣੀ ਨੂੰ ਨਾ ਵਾੜੀ ਮੇਰੇ ਘਰੇ, ਇਹ ਤਾਂ ਨਿਤਨੇਮ ਸਿਮਰਨ ਸਾਹਿਬ ਖਤਮ ਕਰ ਦੇਣਾ, ਇਹਨੂੰ ਲੈ ਜਾ ਇਹਨੂੰ ਇੱਥੋਂ, ਜਾ ਮੋੜ ਕੇ ਆ ਉਹਦੀ। ਕਹਿੰਦੇ ਜੇ ਤੂੰ ਘਰ ਬਣਾਉਣਾ ਆਪਣਾ ਵੱਖਰਾ ਬਣਾ ਲਾ, ਤਾਂ ਉੱਥੇ ਰਹਿ, ਮੌਜਾਂ ਕਰ, ਮੈਨੂੰ ਨਹੀਂ ਚਾਹੀਦੀ ਇਹ। ਉਸ ਵਕਤ ਜਾ ਕੇ ਫਿਰ ਮੋੜ ਕੇ ਆਇਆ ਕਮਾਲਾ, ਉਪਜਿਓ ਪੂਤ ਕਮਾਲ ਵਾਲਾ, ਸਲੋਕ ਉਚਾਰਨ ਕੀਤਾ ਕਬੀਰ ਜੀ ਨੇ, ਘਰ ਲੈ ਆਇਆ ਮਾਲ। ਕਹਿੰਦੇ ਚੰਗਾ ਪੁੱਤ ਜੰਮਿਆ, ਪੈਸੇ ਚੱਕ ਲਿਆਇਆ, ਜੇ ਲੋਕਾਂ ਦੇ ਨਿਆਣੇ ਕਿਤੇ ਪੈਸੇ ਲਿਆਉਣ, ਲੋਕ ਬੜਾ ਕਮਾਊ ਪੁੱਤ ਸਮਝ ਕੇ ਬੜਾ ਸਤਿਕਾਰ ਕਰਦੇ। ਕਬੀਰ ਜੀ ਕਹਿੰਦੇ ਨਾ, ਕਿਉਂਕਿ ਕਬੀਰ ਜੀ ਨੂੰ ਮਾਇਆ ਦੇ ਉੱਗਣ ਦਾ ਪਤਾ, ਆਪਾਂ ਨੂੰ ਮਾਇਆ ਦੇ ਉੱਗਣ ਦਾ ਨਹੀਂ ਪਤਾ। ਮਾਇਆ ਜਿੱਥੇ ਆ ਗਈ ਔਗਣ ਹੀ ਔਗਣ, ਵਿਸ਼ੇ ਹੀ ਵਿਸ਼ੇ, ਵਿਕਾਰ ਹੀ ਵਿਕਾਰ। ਇੱਕ ਵਾਰੀ ਚਾਨਣ ਹੁੰਦਾ ਮਾੜਾ ਜਿਹਾ ਆਉਣ ਨਾਲ, ਬਾਅਦ ਚ ਤਾਂ ਹਨੇਰਾ ਹੀ ਹਨੇਰਾ ਹੁੰਦਾ, ਫਿਰ ਅਗਿਆਨ ਹੀ ਅਗਿਆਨ, ਦੁੱਖ ਹੀ ਦੁੱਖ। ਫਿਰ ਤਾਂ ਸਤਿਗੁਰੂ ਮਹਾਰਾਜ ਕਹਿੰਦੇ ਨੇ, ਇਸ ਲਈ ਬੇਨਤੀ ਕਰ ਵੀ ਪਰਮਾਤਮਾ ਕੇ, ਵਾਹਿਗੁਰੂ ਜੇ ਤੂੰ ਆਪ ਕਿਰਪਾ ਕਰਕੇ ਦੇਵੇਂ ਤਾਂ ਹੀ ਹਰੀ ਦਾ ਕੀਰਤਨ ਗਾਇਨ ਕਰਨਾ ਪਾਈਦਾ, ਤਾਂ ਹੀ ਬੰਦਾ ਹਰੀ ਦਾ ਕੀਰਤਨ ਕਰਦਾ। ਕੀਰਤਨ ਅੱਖਾਂ ਬੰਦ ਕਰਕੇ ਜੁੜ ਕੇ ਕਰੇ, ਇੱਕ ਮਨ ਹੋ ਕੇ ਪਰਮਾਤਮਾ ਸਾਹਮਣੇ ਖੜੇ ਹੋ ਜਾਂਦੇ ਨੇ, ਤੇ ਜੇ ਇੱਕ ਮਨ ਹੋ ਕੇ ਨਹੀਂ ਕੀਤਾ ਫੇਰ ਨਹੀਂ ਖੜੇ ਹੁੰਦੇ। ਸਤਿਗੁਰੂ ਖੁਸ਼ ਹੋ ਜਾਂਦੇ ਨੇ, ਇਹਨੇ ਦਿਲੋਂ ਕੀਰਤਨ ਕੀਤਾ। ਹਰ ਕੇ ਚਰਨ ਹਿਰਦੈ ਉਰਤਾਰ, ਭਵ ਸਾਗਰ ਚੜ ਉਤਰਹਿ ਪਾਰ। ਕਹਿੰਦੇ ਭਾਈ ਤੂੰ ਹਰੀ ਦੇ ਚਰਨਾਂ ਦਾ ਧਿਆਨ ਹਿਰਦੇ ਦੇ ਔਰ ਹੁੰਦਾ ਵਿੱਚ ਧਾਰ ਲੈ, ਆਪਣੇ ਹਿਰਦੇ ਚ ਧਾਰਨ ਕਰ। ਧਾਰ ਔਰ ਧਾਰ ਔਰ ਹਿਰਦੇ ਦੇ ਵਿੱਚ ਧਾਰਨ ਕਰ ਲੈ। ਇਸੇ ਜਹਾਜ਼ ਉੱਤੇ ਚੜ ਕੇ ਹੀ ਸੰਸਾਰ ਸਮੁੰਦਰ ਤੋਂ ਪਾਰ ਉਤਰੇਗਾ, ਕਿਉਂਕਿ ਨਾਮ ਗਿਆਨ ਰੂਪੀ ਜਹਾਜ਼ ਉੱਤੇ ਚੜ ਕੇ ਸੰਸਾਰ ਸਮੁੰਦਰ ਤੋਂ ਬੰਦਾ ਪਾਰ ਹੋ ਜਾਂਦਾ। ਸਾਧੂ ਸੰਗ ਕਰੋ ਸਭ ਕੋਏ, ਸਦਾ ਕਲਿਆਣ ਫਿਰ ਦੁੱਖ ਨਾ ਹੋਏ। ਮਹਾਰਾਜ ਕਹਿੰਦੇ ਭਾਈ ਸਭ ਕੋਈ ਸੰਤਾਂ ਦਾ ਸਤਸੰਗਤ ਕਰਿਆ ਕਰੋ, ਚੰਗੇ ਚੰਗੇ ਗੁਰਮੁਖਾਂ ਦੇ ਕੋਲ, ਮਹਾਂਪੁਰਸ਼ਾਂ ਕੋਲ, ਅੱਛੇ ਬ੍ਰਹਮ ਗਿਆਨੀ ਮਹਾਂਪੁਰਖ ਜਿਹੜੇ ਨੇ ਉਹਨਾਂ ਕੋਲ ਬੈਠਿਆ ਕਰੋ। ਇਹ ਵੀ ਨਿਰਣਾ ਕਰਨਾ ਪੈਂਦਾ, ਜਿਵੇਂ ਗੁਰੂ ਸਾਹਿਬ ਨੇ ਆਪ ਹੀ ਲਿਖਿਆ, ਗੁਰਪੂਰਾ ਭੇਟਿਓ ਵਡਭਾਗੀ। ਇਹਦਾ ਮਤਲਬ ਕਿਉਂ ਲਿਖਿਆ ਗੁਰਪੂਰਾ ਕਿਰਪਾ ਧਾਰੀ, ਇਹ ਕਿਉਂ ਅੱਖਰ ਲਿਖਿਆ ਵੀ ਗੁਰਪੂਰਾ? ਇਹਦਾ ਮਤਲਬ ਅਧੂਰਾ ਵੀ ਹੁੰਦਾ ਹੀ ਹੋਣਾ ਕੋਈ। ਫਿਰ ਤਾਂਹੀਓ ਗੁਰੂ ਸਾਹਿਬ ਲਿਖਦੇ ਨੇ, ਸੰਤ ਵੀ ਇਸ ਤਰ੍ਹਾਂ ਦੇ ਹੁੰਦੇ ਨੇ, ਕਈ ਅਧੂਰੇ ਨੇ ਕਈ ਪੂਰੇ ਨੇ। ਸਤਿਗੁਰੂ ਕਹਿੰਦੇ ਪੂਰੇ ਮਹਾਂਪੁਰਖਾਂ ਦਾ ਸਤਸੰਗ ਕਰਿਆ ਕਰੋ, ਜਿਹੜੇ ਆਪ ਵਿਕਾਰਾਂ ਤੋਂ ਬਚੇ ਹੋਣ ਤੇ ਦੂਜੇ ਨੂੰ ਬਚਾ ਲੈਣ, ਤਾਂ ਤੁਹਾਨੂੰ ਸਦਾ ਹੀ ਨਿੱਤ ਸੁੱਖ ਹੋਵੇਗਾ, ਫਿਰ ਕਦੇ ਵੀ ਦੁੱਖ ਨਹੀਂ ਲੱਗੇਗਾ। ਪ੍ਰੇਮ ਭਗਤ ਭਜ ਗੁਣੀ ਨਿਧਾਨ, ਨਾਨਕ ਦਰਗਹਿ ਪਾਈਐ ਮਾਨ। ਪ੍ਰੇਮਾ ਭਗਤੀ ਕਰਕੇ ਸ਼ੁਭ ਗੁਣਾਂ ਦੇ ਖਜ਼ਾਨੇ ਵਾਹਿਗੁਰੂ ਨੂੰ ਭਜਨਾ ਕਰੋ, ਉਹਦਾ ਸਿਮਨ ਕਰਿਆ ਕਰੋ। ਪ੍ਰੇਮਾ ਭਗਤੀ ਜ਼ਰੂਰੀ ਹੈ। ਸੋ ਮਹਾਰਾਜ ਕਥਨ ਕਰਦੇ ਨੇ, ਤਾਂ ਹੀ ਪਰਲੋਕ ਦੇ ਵਿੱਚ ਦਰਗਾਹ ਵਿੱਚ ਆਦਰ ਪ੍ਰਾਪਤ ਕਰੋਗੇ। ਪਰਲੋਕ ਵਿੱਚ ਆਦਰ ਨਹੀਂ ਮਿਲਦਾ, ਇੱਥੇ ਇੱਥੇ ਮਾੜਾ ਮੋਟਾ ਜਿੰਨਾ ਕੁ ਹੈ ਹੋ ਸਕਦਾ, ਪਰ ਅੱਗੇ ਗਿਆ ਕੁਛ ਨਹੀਂ ਮਿਲਦਾ ਫਿਰ ਨਾਮ ਤੋਂ ਬਿਨਾਂ। ਗੌੜੀ ਮਹੱਲਾ ਪੰਜਵਾਂ, ਜਾਲ ਥਾਲ ਮਹੀਅਲ ਪੂਰਨ ਹਰਮੀਤ, ਭ੍ਰਮ ਬਿਨਸੇ ਗਾਏ ਗੁਣਨੀਤ। ਮਹਾਰਾਜ ਕਹਿੰਦੇ ਜੋ ਸਾਡਾ ਮੀਤ ਮਿੱਤਰ ਹੈ ਨਾ ਵਾਹਿਗੁਰੂ, ਮੇਰਾ ਮਿੱਤਰ ਜਿਹੜਾ ਹੈ, ਕਹਿੰਦੇ ਉਹ ਵਾਹਿਗੁਰੂ ਜਿੱਥੇ ਪਾਣੀ ਹੈ, ਪਾਣੀ ਦੇ ਵਿੱਚ, ਜਲਾਂ ਵਿੱਚ ਵੀ, ਥਲਾਂ ਵਿੱਚ ਵੀ, ਮਾਰੂ ਥਲ ਪ੍ਰਿਥਵੀ ਦੇ ਉੱਤੇ ਵੀ, ਅਲ ਆਕਾਸ਼ ਵਿੱਚ ਵੀ ਵਿਆਪਕ ਹੈ, ਉਹਦੀ ਜੋਤ ਪੂਰਨ ਹੈ ਸਾਰੇ ਕਿਤੇ। ਉਹਦੇ ਜਸ ਰੂਪ ਗੁਣਾਂ ਨੂੰ ਰੋਜ਼ ਗਾਉਂਦੇ ਹਾਂ, ਗੁਣਾਂ ਨੂੰ ਗਾਉਂਦੇ 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 ਕਹਿੰਦੇ ਸਾਰੇ ਭਰਮ ਦੂਰ ਹੋ ਗਏ, ਚਾਨਣ ਹੋ ਗਿਆ, ਹਨੇਰੇ 'ਚ ਅੰਦਰ ਚਾਨਣ ਹੋ ਗਿਆ, ਬਾਹਰ ਚਾਨਣ ਹੋ ਗਿਆ, ਲਾਈਟ ਹੀ ਲਾਈਟ ਹੋ ਗਈ ਚਾਰੇ ਪਾਸੇ, ਕਿਉਂਕਿ ਉਹਦੇ ਗੁਣਾਂ ਨੂੰ ਗਾਉਣ ਨਾਲ ਅੰਦਰ ਪ੍ਰਕਾਸ਼ ਹੋ ਜਾਂਦਾ, ਬਾਹਰ ਪ੍ਰਕਾਸ਼ ਹੋ ਜਾਂਦਾ। ਕਿੰਨਾ ਚਿਰ ਗਾਇਆ ਨਾਮ, ਬਹੁਤ ਸਮਾਂ ਗਾਇਆ, ਤਾਂ ਕਿਤੇ ਕਿਰਪਾ ਹੋਈ ਹੈ। ਉਠਤ ਸੋਵਤ ਹਰ ਸੰਗ ਪਹਿਰੂਆ, ਜਾ ਕੇ ਸਿਮਰਨ ਜਮ ਨਹੀਂ ਡਰੂਆ ਰਹਾਓ। ਉੱਠਦਿਆਂ ਬਹਿੰਦਿਆਂ ਸੁੱਤਿਆਂ ਜਾਗਦਿਆਂ ਹਰੀ ਹੀ ਸਾਡੇ ਨਾਲ ਪਹਿਰੇਦਾਰ ਹੋ ਕੇ ਪਹਿਰੂਆ ਹੁੰਦਾ, ਰੱਖਿਆ ਕਰਦਾ। ਜਿਹਦੇ ਸਿਮਰਨ ਕਰਕੇ ਜਮਾਂ ਦਾ ਡਰ ਨਹੀਂ ਰਹਿੰਦਾ, ਜਿਹਦੇ ਸਿਮਰਨ ਕਰਨ ਵਾਲੇ ਨੂੰ ਜਮਾਂ ਦਾ ਡਰ ਨਹੀਂ ਰਹਿੰਦਾ, ਰਹਾਓ। ਸੋ ਕਈ ਚੀਜ਼ਾਂ ਵਿੱਚ ਇੰਪੋਰਟੈਂਟ ਆਉਂਦੀਆਂ, ਜਿੱਦਾਂ ਵਾਰ ਵਾਰ ਨਹੀਂ ਕਥਾ ਆਪਾਂ ਕਰ ਸਕਦੇ, ਫਿਰ ਕਈ ਚੀਜ਼ਾਂ ਐਸੀਆਂ, ਹੁਣ ਇਹ ਸ਼ਬਦ ਹੈ, ਕਈ ਪ੍ਰਕਾਰ ਦਾ ਡਰ ਪੈ ਹੈ, ਕਈ ਪ੍ਰਕਾਰ ਦਾ ਹੁੰਦਾ ਕਿ ਮੇਰੇ ਨਾਲ ਕੋਈ ਨਹੀਂ, ਕੋਈ ਰੱਖਿਅਕ ਨਹੀਂ ਹੈ, ਕਿਸੇ ਤੋਂ ਲੰਘਣਾ ਹੈ। ਇਹ ਸ਼ਬਦ ਦਾ ਅਭਿਆਸ ਕਰੋ। ਸਤਿਗੁਰੂ ਕਹਿੰਦੇ ਊਠਤ ਸੋਵਤ ਹਰ ਸੰਗ ਪਹਿਰੂਆ, ਪਰਮਾਤਮਾ ਫਿਰ ਉਹਦੇ ਨਾਲ ਪਹਿਰੇਦਾਰ ਹੈ ਹਮੇਸ਼ਾ, ਵੈਸੇ ਤਾਂ ਉਹ ਹੈ, ਹਰੇਕ ਨਾਲ ਹੀ ਹੈ ਪਹਿਰੇਦਾਰ, ਉਹ ਫਿਰ ਆਪਣੇ ਪਹਿਰੇਦਾਰ ਉਹਦੇ ਨਾਲ ਛੱਡ ਦਿੰਦਾ। ਜਿਵੇਂ ਕੀਰਤਨ ਸੋਹਲਾ ਦਾ ਪਾਠ ਕਰਦਿਆਂ ਹੀ ਇੱਕ ਪਹਿਰੇਦਾਰ ਆ ਜਾਂਦਾ, ਦੋ ਆ ਜਾਂਦੇ ਨੇ, ਕਈ ਵਾਰ ਪੰਜ ਆ ਜਾਂਦੇ ਨੇ। ਉਹ ਜਿੱਥੇ ਕੀਰਤਨ ਸੋਹਲੇ ਦਾ ਪਾਠ ਮਰਿਆਦਾ ਨਾਲ ਹੁੰਦਾ, ਉਹ ਸਾਰੀ ਰਾਤ ਉੱਥੇ ਪਹਿਰੇ 'ਤੇ ਰਹਿੰਦੇ ਨੇ, ਜਦੋਂ ਸਵੇਰ ਹੁੰਦੀ ਆ ਉਹ ਫਿਰ ਚਲੇ ਜਾਂਦੇ ਨੇ। ਅਤੇ ਇਹ ਗੱਲ ਦਾ ਕਿਸੇ ਨੂੰ ਆਮ ਨਹੀਂ ਪਤਾ, ਕਿਉਂਕਿ ਇਹ ਪਹਿਲਾਂ ਮੈਂ ਸੋਚਦਾ ਸੀ ਵੀ ਗੱਲ ਸੁਣਾ ਦੇਣੀ ਚਾਹੀਦੀ ਹੈ, ਪਰ ਮਿਆਰ ਹੀ ਇੰਨਾ ਥੱਲੇ ਆ ਸਾਰਿਆਂ ਦਾ, ਕਰੀਏ ਕੀ? ਇੰਨਾ ਉੱਚਾ ਕਿੱਥੇ ਕਿਸੇ ਦੀ ਅਵਸਥਾ, ਜਾਂ ਇੰਨਾ ਕਿੱਥੇ ਕੋਈ ਸੋਚਦਾ? ਹੁਣ ਪਹਿਲੀ ਕਲਾਸ ਵਾਲੇ ਨੂੰ ਐਮਏ ਦੀ ਗੱਲ ਸੁਣਾਓ ਤਾਂ ਉਹਨੂੰ ਕਿਹੜਾ ਸਮਝ ਲੱਗਣੀ ਹੈ? ਪਰ ਹੈ, ਕਿਉਂਕਿ ਜਦੋਂ ਹੁਣ ਰੱਬ ਦੇ ਪਿਆਰਿਆਂ ਕੋਲ ਇੱਕ ਦਿਨ ਬੈਠੇ ਸੀ, ਕਹਿੰਦੇ ਰਾਤ ਤੜਕੇ ਜੇ 4-5 ਵਜੇ ਦੀ ਗੱਲ ਹੈ, ਕਹਿੰਦੇ ਜੇ ਪਹੁ ਫਟਾਲਾ ਜਿਹਾ ਹੋਇਆ, ਕਹਿੰਦੇ ਦਿਖਿਆ ਤਾਂ ਨਹੀਂ, ਆਵਾਜ਼ ਜੀ ਆਉਂਦੀ ਆਪਸ 'ਚ ਗੱਲਾਂ ਕਰਦੇ ਦੋ ਜਾਣੇ, ਕਹਿੰਦੇ ਚੱਲੀਏ? ਹੁਣ ਤਾਂ ਨਿਤਨੇਮ ਵੀ ਹੋ ਗਿਆ, ਉੱਠ ਖੜੇ ਆ ਤਾਂ ਹੁਣ, ਉਹ ਕਹਿੰਦਾ ਚਲੋ ਚੱਲੀਏ। ਕਹਿੰਦਾ ਬਸ ਐਂ ਜਾਂਦੇ ਚੋਲੇ ਜਿਹੇ ਦਿਖੇ ਮੈਨੂੰ, ਦੋ ਚੋਲਿਆਂ ਵਾਲੇ, ਫਿਰ ਚਲੇ ਗਏ। ਉਹ ਕਹਿੰਦੇ ਰਾਤ ਨੂੰ ਸਾਰੀ ਰਾਤ ਉਹ ਪਹਿਰੇ 'ਤੇ ਰਹਿੰਦੇ ਨੇ। ਕਿਉਂ? ਕਿਉਂਕਿ ਆਪਾਂ ਗੁਰੂ ਦੀ ਬਾਣੀ ਪੜ੍ਹੀ, ਸੋਹਿਲਾ ਸਾਹਿਬ ਦਾ ਪਾਠ ਕੀਤਾ ਮਰਿਆਦਾ ਨਾਲ। ਇਸ ਕਰਕੇ ਸਤਿਗੁਰੂ ਕਹਿੰਦੇ ਊਠਤ ਸੋਵਤ ਹਰ ਸੰਗ ਪਹਿਰੂਆ, ਜਾ ਕੇ ਸਿਮਰਨ ਜਮ ਨਹੀਂ ਡਰੂਆ, ਰਹਾਓ। ਫਿਰ ਪਹਿਰਾ ਦਿੰਦਾ ਪਰਮਾਤਮਾ, ਆਪ ਕਿਰਪਾ ਕਰਦੇ ਨੇ। ਚਾਹੇ ਉਹ ਭਾਈ ਜੋਗਾ ਸਿੰਘ ਦਾ ਪਹਿਰਾ ਦਿੱਤਾ ਉਹਨਾਂ ਨੇ ਪ੍ਰਤੱਖ, ਚਾਹੇ ਉਹ ਹੋਰ ਕਿਸੇ ਦਾ ਪਹਿਰਾ ਦਿੱਤਾ। ਅਈਆਂ ਜਿਹੀਆਂ ਬਹੁਤ ਗੱਲਾਂ ਆਪਣੇ ਕੋਲ ਸਾਖੀਆਂ। ਮਹਾਰਾਜ ਜੀ ਆਪ ਪਹਿਰਾ ਦੇਣ, ਆਪਣੀਆਂ ਫੌਜਾਂ ਨੂੰ ਕਹਿਣ, ਕਿਸੇ ਮਹਾਤਮਾ ਨੂੰ ਕਹਿ ਦਿੰਦੇ ਨੇ ਕਈ ਵਾਰੀ। ਕਈ ਵਾਰ ਦੇਵਤਿਆਂ ਦੀ ਡਿਊਟੀ ਲਾ ਦੇ, ਉੱਥੇ ਪਹਿਰਾ ਰੱਖੀ ਬਾਈ, ਸਾਡਾ ਬੰਦਾ ਬੈਠਾ ਉੱਥੇ, ਉਹ ਫਿਰ ਆ ਕੇ ਪਹਿਰਾ ਕਰੀ ਜਾਂਦੇ ਰਹਿੰਦੇ ਨੇ। ਕਿਉਂਕਿ ਪਰਮਾਤਮਾ ਦੇ ਹੁਕਮ ਵਿੱਚ ਤਾਂ ਸਾਰੇ ਹੀ ਨਹੀਂ ਨਾ, ਉਹਦੇ ਤਾਂ ਸਾਰੀ ਫੌਜਾਂ ਹੀ ਫੌਜਾਂ ਉਹਦੀਆਂ, ਤਾਂ ਕਿਸੇ ਦੀ ਵੀ ਡਿਊਟੀ ਲਾ ਦਿੰਦੇ ਨੇ। ਫਲਾਨੇ ਥਾਂ ਪਹਿਰਾ ਕਰਿਓ ਬਈ, ਸਾਡਾ ਉੱਥੇ ਫਲਾਨਾ ਬੰਦਾ ਰੱਬ ਦਾ ਪਿਆਰਾ। ਹੁਣ ਇਹ ਗੱਲ ਬਹੁਤ, ਕਈ ਗੱਲਾਂ ਸੁਣਨ ਵਿੱਚ ਐਸੀਆਂ ਲੱਗਦੀਆਂ ਵੀ ਨਿਰਾ ਹੀ ਝੂਠ ਹੈ, ਇੰਨੀਆਂ ਹੁੰਦੀਆਂ ਐਸੀ, ਪਰ ਵਿਸ਼ਵਾਸ ਵਾਲੇ ਨੂੰ ਸਾਰਾ ਕੁਝ ਨਜ਼ਰ ਆ ਜਾਂਦਾ। ਚਰਨ ਕਮਲ ਪ੍ਰਭ ਹਿਰਦੈ ਨਿਵਾਸ, ਸਗਲ ਦੁੱਖ ਕਾ ਹੋਇਆ ਨਾਸ। ਵਾਹਿਗੁਰੂ ਦੇ ਚਰਨ ਕਮਲਾਂ ਦਾ ਹਿਰਦੇ 'ਚ ਜਿਹਦੇ ਨਿਵਾਸ ਹੋ ਜਾਂਦਾ ਹੈ, ਉਹਦੇ ਸਾਰੇ ਹੀ ਦੁੱਖ ਨਾਸ ਹੋ ਜਾਣ ਸੰਪੂਰਨ। ਹੁਣ ਇਸ ਗੱਲ 'ਤੇ ਜ਼ਿਆਦਾ ਜ਼ੋਰ ਲਾਉਣਾ ਸੀ। ਆਪਣਾ ਜ਼ੋਰ ਹੁੰਦਾ ਆਮ ਤੌਰ 'ਤੇ ਵੀ ਪਹਿਲਾਂ ਪੜ੍ਹਾਈ ਕਰ ਲਓ, ਫਿਰ ਨੌਕਰੀ ਕਰ ਲਓ, ਫਿਰ ਪੈਸੇ ਪਹਿਲਾਂ ਕਮਾ ਲਓ। ਲੋਕ ਕਹਿਣਗੇ ਪਹਿਲਾਂ ਮੈਂ ਘਰ ਬਣਾ ਲਾਂ, ਨਿਆਣੇ ਵਿਆਹ ਲਾਂ, ਫਿਰ ਕਰ ਲਾਂ, ਫਿਰ ਬੁੜੇ ਹੋ ਕੇ ਨਾਮ ਜਪਾਂਗੇ। ਉਦੋਂ ਤਾਂ ਟਾਈਮ ਹੀ ਲੰਘ ਜਾਂਦਾ, ਬਾਅਦ ਵਿੱਚ ਨਾਮ ਵਸਾਉਣ ਨਾਲੋਂ। ਇਹ ਤਾਂ ਸੰਸਾਰ ਨੂੰ ਚਾਹੀਦਾ ਸੀ ਕਿ ਪਹਿਲਾਂ ਨਾਮ ਹਿਰਦੇ 'ਚ ਵਸਾਇਆ ਜਾਵੇ। ਪਹਿਲਾਂ ਹਿਰਦੇ 'ਚ ਨਾਮ ਵਸਾ ਕੇ ਚੱਲੀਏ ਤਾਂ ਸਤਿਗੁਰੂ ਕਹਿੰਦੇ ਸੰਪੂਰਨ ਦੁੱਖਾਂ ਦਾ ਨਾਸ ਪਹਿਲਾਂ ਹੀ ਕਰ ਲਓ। ਆਸਾ ਮਾਣ ਤਾਣ ਤਨ ਏਕ, ਸਾਚੇ ਸਾਹ ਕੀ ਮਨ ਮਹਿ ਟੇਕ। ਸਾਨੂੰ ਇੱਕ ਵਾਹਿਗੁਰੂ ਦੀ ਆਸਾ ਹੈ, ਮਨ ਦਾ ਮਾਣ ਤਨ ਦਾ ਤਾਣ ਵੀ ਇੱਕ ਵਾਹਿਗੁਰੂ ਹੈ, ਅਤੇ ਸਾਡਾ ਧਨ ਵੀ ਇੱਕ ਵਾਹਿਗੁਰੂ ਹੀ ਹੈ। ਉਸੇ ਸੱਚੇ ਪਾਤਸ਼ਾਹ ਦੀ ਮਨ ਵਿੱਚ ਓਟ ਹੈ ਸਾਨੂੰ। ਆਸਾ ਮਾਣ ਤਾਣ ਧਨ ਏਕ, ਕਿੰਨਾ ਕੁਛ ਹੈ। ਸਾਚੇ ਸਾਹ ਕੀ ਮਨ ਮਹਿ ਟੇਕ, ਬਹੁਤ ਬਖਸ਼ਿਸ਼ਾਂ ਕਰਦੇ ਮਹਾਰਾਜ, ਇੰਨੇ ਇੰਨੇ ਸੋਹਣੇ ਸ਼ਬਦ ਆਪਾਂ ਨੂੰ ਬਖਸ਼ਿਸ਼ ਕਰਦੇ ਨੇ। ਕਾਹਦੇ ਲਈ ਨੇ ਸ਼ਬਦ ਜੇ ਪੜ੍ਹਨੇ ਨਹੀਂ ਹਨ? ਇਹਨਾਂ ਸ਼ਬਦਾਂ ਦਾ ਪੜ੍ਹੋ, ਕੀਰਤਨ ਕਰੋ, ਇਹਨਾਂ ਦੀ ਕਥਾ ਕਰੋ। ਸਤਿਗੁਰੂ ਕਹਿੰਦੇ ਇਹਨਾਂ ਦਾ ਅਭਿਆਸ ਕਰੋ ਆਪਣੇ ਮਨ ਦੇ ਅੰਦਰ, ਤਾਂ ਕਿ ਭਰੋਸਾ ਬਣੇ। ਸਾਨੂੰ ਇੱਕ ਵਾਹਿਗੁਰੂ ਦੀ ਆਸ ਹੈ, ਮਨ ਦਾ ਮਾਣ ਹੈ, ਤਨ ਦਾ ਤਾਣ ਵੀ ਇੱਕ ਵਾਹਿਗੁਰੂ ਹੈ, ਅਤੇ ਸਾਡਾ ਧਨ ਵੀ ਵਾਹਿਗੁਰੂ ਹੈ। ਉਹ ਸੱਚੇ ਪਾਤਸ਼ਾਹ ਦੀ ਮਨ ਦੇ ਵਿੱਚ ਓਟ ਹੈ। ਮਹਾਂ ਗਰੀਬ ਜਨ ਸਾਧ ਅਨਾਥ, ਨਾਨਕ ਪ੍ਰਭ ਰਾਖੇ ਦੇਹਾਥ। ਜੋ ਸੰਤ ਜਨ ਕਹਿੰਦੇ ਮਾੜੇ ਬੜੇ ਹੀ ਗਰੀਬ ਅਤੇ ਅਨਾਥ ਨੇ, ਮਹਾਤਮਾ ਘਰ ਬਾਰ ਛੱਡਿਆ, ਸਭ ਛੱਡਿਆ, ਅਨਾਥ ਹੁੰਦੇ ਨੇ ਵਿਚਾਰੇ, ਬੜੇ ਗਰੀਬ ਨੇ। ਗਾਵਨ ਸਾਧ ਵਿਚਾਰੇ, ਸਾਧੂ ਸੰਤ ਮਹਾਤਮਾ, ਇੱਕ ਕੱਪੜਾ ਜਿਹਾ ਹੁੰਦਾ ਉੱਪਰ, ਬਸ ਇੱਕ ਕੱਪੜਾ ਕੋਲ ਹੁੰਦਾ, ਜੇਬ ਵਿੱਚ ਜੇਬ ਹੁੰਦੀ ਹੋਈ ਨਹੀਂ ਉਹਨਾਂ ਦੇ। ਕਹਿੰਦੇ ਉਹਨਾਂ ਕੋਲ ਪੈਸਾ ਨਹੀਂ ਰੱਖਿਆ ਹੁੰਦਾ ਕੋਈ। ਕਈ ਮਹਾਤਮਾ ਐਸੇ ਵੀ ਨੇ, ਬਿਰਖਤ ਸੰਤ ਬਾਬਾ ਨਿੱਕਾ ਸਿੰਘ ਜੀ ਹੋਏ ਨੇ, ਬੜੇ ਮਹਾਨ ਪੁਰਖ, ਆਮ ਪੰਥ ਵਿੱਚ ਉਹ ਪੁਰਾਣੇ ਬੰਦੇ ਜਾਣਦੇ ਉਹਨਾਂ ਨੂੰ। ਸੋ ਉਹਨਾਂ ਦੀ ਜਗ੍ਹਾ 'ਤੇ ਸ਼ਾਇਦ ਬਾਬਾ ਰਾਮ ਸਿੰਘ ਜੀ ਹਰਿਦੁਆਰ ਨੇ, ਬੰਬੇ ਮਿਲੇ ਸੀ ਮੈਨੂੰ, ਉਹ ਮੈਨੂੰ ਪੁਸਤਕ ਵੀ ਦਿੱਤੀ ਸੀ ਉਹਨਾਂ ਨੇ ਇੱਕ, ਬਾਬਾ ਨਿੱਕਾ ਸਿੰਘ ਜੀ ਬਿਰਖਤ। ਉਹਨਾਂ ਬਾਰੇ ਸੰਤ ਕਰਤਾਰ ਸਿੰਘ ਜੀ ਖਾਲਸਾ ਸਾਨੂੰ ਦੱਸਿਆ ਕਰਦੇ ਸੀ। ਕਹਿੰਦੇ ਸੰਤ ਨਿੱਕਾ ਸਿੰਘ ਜੀ ਇੱਕ ਦਰਖਤ ਦੇ ਥੱਲੇ ਇੱਕ ਰਾਤ ਕੱਟਦੇ ਸੀ, ਬਸ ਅਗਲੀ ਰਾਤ ਅਗਲੇ ਹੋਰ ਕਿਤੇ ਜਾ ਕੇ ਦਰਖਤ ਥੱਲੇ ਕੱਟਣੀ ਆ। ਉਸ ਦਰਖਤ ਥੱਲੇ ਉਹਨੇ ਕੋਈ ਥਾਂ ਹੀ ਨਹੀਂ ਸੀ ਬਣਾਇਆ ਆਪਣਾ, ਬਾਬਾ ਨਿੱਕਾ ਸਿੰਘ ਜੀ ਬਿਰਖਤ। ਅਤੇ ਕਥਾ ਜਿੱਥੇ ਕਰਦੇ ਸੀ ਬਹੁਤ ਆਨੰਦ ਮਾਣਦੀ ਸੀ ਸੰਗਤ, ਬਾਬਾ ਜੀ ਨੇ ਬੜੀ ਦੁਨੀਆ ਤਾਰੀ ਉਹਨਾਂ ਨੇ। ਸੋ ਇਸ ਤਰ੍ਹਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਕਿ ਉਹ ਗੁਰਮੁਖ ਪਿਆਰੇ, ਮਹਾਂ ਗਰੀਬ ਜਨ ਸਾਧ ਅਨਾਥ, ਨਾਨਕ ਪ੍ਰਭ ਰਾਖੇ ਦੇ ਹਾਥ। ਉਹਨਾਂ ਨੂੰ ਵਾਹਿਗੁਰੂ ਨੇ ਆਪਣਾ ਕਿਰਪਾ ਰੂਪੀ ਹੱਥ ਦੇ ਕੇ ਸਦਾ ਹੀ ਰੱਖਿਆ। ਗੌੜੀ ਮਹੱਲਾ ਪੰਜਵਾਂ, ਹਰ ਹਰ ਨਾਮ ਮੱਜਣ ਕਰ ਸੂਚੇ, ਕੋਟ ਗ੍ਰਹਿਣ ਪੁੰਨ ਫਲ ਮੂਚੇ ਰਹਾਓ। ਜੋ ਵਾਹਿਗੁਰੂ ਵਾਹਿਗੁਰੂ ਨਾਮ ਰੂਪ ਜਲ ਵਿੱਚ ਸਿਮਰਨ ਰੂਪ ਵਿੱਚ ਇਸ਼ਨਾਨ ਕਰਕੇ ਪਵਿੱਤਰ ਹੋਏ ਨੇ, ਉਹਨਾਂ ਨੂੰ ਸੂਰਜ ਚੰਦਰਮਾ ਦੇ ਕਰੋੜਾਂ ਗ੍ਰਹਿਣਾਂ ਦੇ ਪੁੰਨ ਨਾਲੋਂ ਵੀ ਜ਼ਿਆਦਾ ਫਲ ਮਿਲਦਾ। ਜਿਹੜੇ ਲੋਕ ਗ੍ਰਹਿਣ ਦੇ ਸਮੇਂ ਤੇ ਕਹਿੰਦੇ ਉੱਥੇ ਨਹਾ ਲਿਆ ਫਿਰ ਪੁੰਨ ਮਿਲਣਾ, ਗ੍ਰਹਿਣ ਦੇ ਸਮੇਂ ਆਹ ਕਰਨਾ, ਗੁਰਬਾਣੀ ਅੰਦਰ ਸਤਿਗੁਰਾਂ ਨੇ ਸਾਰਾ ਕੱਢ ਦਿੱਤਾ ਵੀ ਤੁਸੀਂ ਤਾਂ ਰੋਜ਼ ਕਰੋ, ਗ੍ਰਹਿਣ ਤਾਂ ਜਦ ਲੱਗੂ ਸੋ ਲੱਗੂ, ਉਹ ਤਾਂ ਆਪਣਾ ਨਹੀਂ ਹੈਗਾ। ਤਾਂ ਆਪਾਂ ਨੇ ਤਾਂ 24 ਘੰਟੇ ਨਾਮ ਜਪੀਏ ਜਾਣਾ। ਸਤਿਗੁਰੂ ਕਹਿੰਦੇ ਨਾਮ ਰੂਪ ਜਲ ਵਿੱਚ ਸਿਮਰਨ ਰੂਪ ਇਸ਼ਨਾਨ ਕਰਕੇ ਜਿਹੜੇ ਪਵਿੱਤਰ ਹੋਏ ਨੇ, ਉਹਨਾਂ ਨੂੰ ਸੂਰਜ ਚੰਦਰਮਾ ਦੇ ਕਰੋੜਾਂ ਗ੍ਰਹਿਣਾਂ ਨਾਲੋਂ ਵੀ ਬਹੁਤ ਜ਼ਿਆਦਾ ਫਲ ਮਿਲਦਾ। ਕਿਉਂਕਿ ਅਸਲ ਵਿੱਚ ਜੋ ਸਾਹਮਣੇ ਨਜ਼ਰ ਆ ਰਹੇ ਨੇ ਇਹ ਚੰਦਰਮਾ ਸਤਾਰੇ ਸਾਰੇ, ਇਹ ਤਾਂ ਜਿੱਦਣ ਆਪਾਂ ਸਿਮਰਨ ਕਰਦੇ ਹਾਂ ਉਦਣ ਇੱਥੇ ਪ੍ਰਕਰਮਾ ਕਰਦੇ ਹੁੰਦੇ ਸਾਰੇ ਜਾਣੇ, ਪੂਰਾ ਬ੍ਰਹਿਮੰਡ ਹੀ ਘੁੰਮ ਰਿਹਾ ਹੁੰਦਾ ਦੁਆਲੇ ਸਾਰੀ ਸੰਗਤ ਦੇ, ਇਹ ਤਾਂ ਮੱਥਾ ਟੇਕਣ ਆਉਂਦੇ ਨੇ ਸਿਮਰਨ ਵਾਲਿਆਂ ਨੂੰ। ਅਤੇ ਆਪਾਂ ਐਵੇਂ ਉਹਨਾਂ ਨੂੰ ਕਹੀ ਜਾਈਏ ਜੋ ਅੱਜ ਗ੍ਰਹਿਣ ਆ ਜੀ, ਅੱਜ ਗ੍ਰਹਿਣ ਆ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਤੁਸੀਂ ਸਾਰੇ ਜਣੇ ਰੋਜ਼ ਹੀ ਨਾਮ ਜਪੋ ਤਾਂ, ਰਾਮਦਾਸ ਸਰੋਵਰ ਨਹਾਤੇ ਸਭ ਉੱਤਰੇ ਪਾਪ ਕਮਾਤੇ। ਇੱਕ ਟਾਈਮ ਦਾ ਸਿਰਫ ਭਜਨ ਬੰਦਗੀ ਰੱਖੀ ਸੀ ਰਾਜੇ ਜਨਕ ਨੇ, ਕਹਿੰਦਾ ਬਈ ਇਹਨਾਂ ਸਾਰਿਆਂ ਨੂੰ ਛੱਡ ਦੇ। ਧਰਮ ਰਾਜੇ ਨੂੰ ਕਹਿਣ ਲੱਗਿਆ, ਕਹਿੰਦਾ ਮਹਾਰਾਜ ਮੈਨੂੰ ਪਰਮੇਸ਼ਰ ਨੇ ਨਾਰਾਜ਼ ਹੋ ਜਾਣਾ, ਮੈਂ ਛੱਡ ਨਹੀਂ ਸਕਦਾ, ਇਹਨਾਂ ਦੇ ਪਾਪ ਬਹੁਤ ਨੇ। ਰਾਜਾ ਜਨਕ ਜੀ ਕਹਿਣ ਲੱਗੇ ਮੇਰੇ ਇੱਕ ਟਾਈਮ ਦਾ ਨਾ ਭਜਨ ਸਿਮਰਨ ਇੱਕ ਪਾਸੇ ਤੱਕੜੀ 'ਚ ਪਾ ਲਾ ਅਤੇ ਇਹਨਾਂ ਦੇ ਪਾਪ ਇੱਕ ਪਾਸੇ ਤੋਲ ਲਾ। ਭਜਨ ਸਿਮਰਨ ਵਾਲਾ ਪੱਲੜਾ ਭਾਰਾ ਹੀ ਰਿਹਾ, ਸਾਰੇ ਨਰਕ ਹੀ ਖਾਲੀ ਹੋ ਗਏ ਸੀ। ਜਦ ਤੱਕ ਆਪਾਂ ਗੁਰਸਿੱਖ ਸਾਧ ਸੰਗਤ ਆਪਣਾ ਪੰਥ ਸਾਰਾ ਨਾਮ ਦੀ ਮਹਿਮਾ ਨੂੰ ਨਹੀਂ ਸਮਝ ਸਕਦਾ, ਉਦੋਂ ਤੱਕ ਸਾਡਾ ਕੁਛ ਨਹੀਂ ਬਣਨਾ ਕਿਸੇ ਦਾ। ਨਾਮ ਨੂੰ ਸਮਝੋ ਸਾਰੇ ਜਾਣੇ, ਨਾਮ ਕੀ ਚੀਜ਼ ਹੈ। ਸਤਿਗੁਰੂ ਰੋਜ਼ ਨਾਮ 'ਤੇ ਜ਼ੋਰ ਦਿੰਦੇ ਨੇ, ਏਡੀ ਵੱਡੀ ਵਚਨ ਕਰਤੇ ਮਹਾਰਾਜ ਨੇ, ਕਰੋੜਾਂ ਗ੍ਰਹਿਣ ਕੁਛ ਵੀ ਨਹੀਂ ਹੈਗੇ ਨਾਮ ਦੇ ਸਾਹਮਣੇ। ਇੱਕ ਟਾਈਮ ਦੇ ਨਿਤਨੇਮ ਦੇ ਮੂਹਰੇ ਵੀ ਕੁਛ ਨਹੀਂ ਹੈ, ਕੋਈ ਪੰਜ ਬਾਣੀਆਂ ਪੜ੍ਹੀਆਂ ਹੋਣ ਨਾ ਕਿਤੇ ਪਿਆਰ ਨਾਲ, ਉਹਦੇ ਬਰਾਬਰ ਕੁਛ ਵੀ ਨਹੀਂ ਹੈਗਾ ਹੋਰ। ਸਤਿਗੁਰੂ ਜੀ ਬਾਣੀ 'ਚ ਲਿਖਦੇ ਨੇ, ਕਈ ਕੋਟਕ ਜੱਗ ਫਲਾ ਸੁਣ ਗਾਵਣ ਹਾਰੇ ਰਾਮ। ਕਹਿੰਦੇ ਲੋਕ ਪੁਰਾਣੇ ਟਾਈਮ 'ਤੇ ਜੱਗ ਕਰਦੇ ਹੁੰਦੇ ਸੀ ਅਤੇ ਕਰੋੜਾਂ ਅਰਬਾਂ ਰੁਪਈਆ ਖਰਚ ਕੇ, ਸਤਿਗੁਰੂ ਕਹਿੰਦੇ ਜਿਹੜਾ ਇੱਕ ਸਮੇਂ 'ਤੇ ਕੀਰਤਨ ਸੁਣ ਲੈਂਦਾ ਨਾ ਬਹਿ ਕੇ, ਸੁਣ ਅਤੇ ਗਾਵਣ ਹਾਰੇ ਕੀਰਤਨ ਕਰਨ ਵਾਲੇ ਵੀ, ਉਹਨਾਂ ਨੂੰ ਕਹਿੰਦੇ ਕਰੋੜਾਂ ਜੱਗਾਂ ਦਾ ਫਲ ਮਿਲ ਜਾਂਦਾ ਇੱਕ ਘੰਟਾ ਕੀਰਤਨ ਸੁਣਨ ਨਾਲ, ਇੱਕ ਘੰਟਾ ਬਾਣੀ ਸੁਣ ਲਏ ਜੇ। ਕਹਿੰਦੇ ਬਹੁਤ ਫਲ ਹੈ, ਬਹੁਤ ਫਲ ਹੈ, ਪਰ ਦੁਨੀਆਂ ਨਹੀਂ ਸਮਝਦੀ, ਸਮਝਾਉਣੀ ਪੈਂਦੀ ਦੁਨੀਆਂ। ਹਰ ਕੇ ਚਰਨ ਰਿਦੇ ਮੈਂ ਬਸੇ, ਜਨਮ ਜਨਮ ਕੇ ਕਿਲ ਵਿਖ ਨਸੇ। ਜਿਹਦੇ ਹਿਰਦੇ 'ਚ ਹਰੀ ਦੇ ਚਰਨ ਕਮਲ ਵਸੇ ਨੇ, ਉਹਨਾਂ ਨੇ ਜਨਮਾਂ ਜਨਮਾਂਤਾਂ ਦੇ ਸਾਰੇ ਹੀ ਪਾਪ ਦੌੜ ਗਏ ਨੇ। ਵਿਸ਼ਵਾਸ ਕਰੋ ਵੀ ਹਿਰਦੇ 'ਚ ਆਪਾਂ ਨਾਮ ਵਸਾਉਣਾ। ਆਹ ਸਾਰੇ ਜਾਣੇ ਬਹਾਨੇ ਇੰਨੇ ਲਾਉਂਦੇ, ਇੰਨੇ ਕੰਮ ਨੇ ਸਾਨੂੰ, ਕੰਮ ਕੀ ਕਰਨੇ ਨੇ, ਕੰਮ ਜਿੰਨੇ ਪੈਸੇ ਸਾਰੀ ਜ਼ਿੰਦਗੀ 'ਚ ਕਮਾਉਣੇ, ਇੰਨੇ ਤਾਂ ਉਹਨੇ ਛਿੰਚੀ ਦੇ ਦੇਣੇ ਆਪਾਂ ਨੂੰ, ਵਿਹਲਾ ਕਰਕੇ ਬਿਠਾ ਦੂਗਾ। ਕਹਿੰਦਾ ਫੜ ਪੈਸੇ ਬੰਧਨ ਸਾਰੇ ਕੱਟ ਤੇ ਜਪ ਨਾਮ। ਸਤਿਗੁਰੂ ਰੋਜ਼ ਪ੍ਰਪੱਕ ਕਰਦੇ, ਦ੍ਰਿੜਤਾ ਕਰਾਉਂਦੇ, ਉਹ ਨਾਮ ਵਸਾਓ ਹਿਰਦੇ 'ਚ ਪਹਿਲਾਂ, ਬਾਕੀ ਕੰਮ ਛੱਡ ਦਿਓ। ਫਿਰ ਜਨਮਾਂ ਜਨਮਾਂ ਦੇ ਪਾਪ ਜਿਹੜੇ ਦੂਰ ਹੋ ਜਾਂਦੇ ਨੇ ਹਿਰਦੇ 'ਚ ਨਾਮ ਵਸਾਉਣ ਨਾਲ। ਸਾਧ ਸੰਗ ਕੀਰਤਨ ਫਲ ਪਾਇਆ, ਜਮਕਾ ਮਾਰਗ ਦ੍ਰਿਸ਼ਟ ਨਾ ਆਇਆ। ਜਿਹਨੇ ਸਤਸੰਗਤ ਵਿੱਚ ਜਾ ਕੇ ਵਾਹਿਗੁਰੂ ਦਾ ਕੀਰਤਨ ਸੁਣਿਆ, ਉਹਨੇ ਇਹ ਫਲ ਪਾਇਆ ਕਿ ਉਹਨੂੰ ਜਮਦੂਤਾਂ ਦਾ ਰਸਤਾ ਫਿਰ ਨਜ਼ਰ ਹੀ ਨਹੀਂ ਆਉਂਦਾ, ਬਸ ਰਸਤਾ ਹੀ ਦੂਰ ਹੋ ਗਿਆ। ਅੱਜ ਕੱਲ੍ਹ ਕੀਰਤਨ ਸੁਣਨ ਦਾ ਕੋਈ ਜ਼ਿਆਦਾ ਰੁਝਾਨ ਨਹੀਂ ਰਿਹਾ ਸੰਗਤ ਦਾ। ਹਰਿਮੰਦਰ ਸਾਹਿਬ ਤਾਂ ਚਲੋ ਸਾ ਕੇ ਬੈਠਦੇ ਨੇ, ਕੀਰਤਨ ਸੁਣਦੇ। ਕੀਰਤਨ ਸੁਣਨਾ ਚਾਹੀਦਾ ਸੰਗਤ 'ਚ ਬੈਠ ਕੇ ਪਿਆਰ ਨਾਲ। ਇਸ ਕਰਕੇ ਆਮ ਤੌਰ 'ਤੇ ਪਹਿਲਾਂ ਰਿਵਾਜ਼ ਸੀ ਕੀਰਤਨ ਦਰਬਾਰ ਹੁੰਦੇ ਸੀ, ਸੋ ਰਹਿਣ ਸਬਾਈ ਕੀਰਤਨ ਸਾਰੀ ਸਾਰੀ ਰਾਤ। ਇਸੇ ਕਰਕੇ ਗ੍ਰਿਸਤੀ ਬੰਦੇ ਸ਼ਨਿਚਰਵਾਰ ਨੂੰ ਰਾਤ, ਇਹ ਸਾਰੀ ਰਾਤ ਕੀਰਤਨ ਕਰੋ, ਚਲੋ ਦੂਜੇ ਦਿਨ ਸੌਂ ਲਿਓ। ਮਹਾਰਾਜ ਕਹਿੰਦੇ ਜਾਂ ਫਿਰ ਰੂਟੀਨ ਵਿੱਚ ਰੋਜ਼ ਕੀਰਤਨ ਸੁਣੋ। ਕੀਰਤਨ ਦੇ ਵਿੱਚ ਇੰਨੀ ਮਹਾਰਾਜ ਨੇ ਦੱਸੋ ਇੱਥੇ ਇੰਨੀ ਮਹਿਮਾ ਕਰ ਦਿੱਤੀ ਅੱਜ ਕੀਰਤਨ ਦੀ, ਅਤੇ ਕੀਰਤਨ ਸੁਣੋ ਭਾਈ ਬਹਿ ਕੇ ਪਿਆਰ ਨਾਲ। ਫਿਰ ਸਾਰੇ ਫਲ ਮਿਲ ਜਾਂਦੇ ਨੇ। ਮਨ ਬਚ ਕ੍ਰਮ ਗੋਬਿੰਦ ਆਧਾਰ, ਤਾਤੇ ਛੁਟਿਓ ਬੇਖ ਸੰਸਾਰ। ਜਿਹਨੇ ਮਨ ਕਰਕੇ, ਬਾਣੀ ਕਰਕੇ, ਸਰੀਰ ਕਰਕੇ ਗੋਬਿੰਦ ਪਰਮੇਸ਼ਰ ਦਾ ਆਸਰਾ ਫੜਿਆ, ਉਸ ਕਰਕੇ ਉਹਦਾ ਜ਼ਹਿਰ ਰੂਪ ਸੰਸਾਰ ਦਾ ਦੁੱਖ ਛੁੱਟ ਗਿਆ। ਉਹ ਤੇ ਕਿਰਪਾ ਹੋ ਗਈ ਹੈ। ਲੋਕ ਵਿਸ਼ਵਾਸ ਹੀ ਨਹੀਂ ਕਰਦੇ ਵੀ ਇਹ ਵੀ ਹੋ ਜਾਊਗਾ, ਐਸਾ ਵੀ ਹੋ ਜਾਂਦਾ। ਬਾਣੀ ਦਾ ਹੀ ਨਹੀਂ ਪਤਾ ਬਾਣੀ ਹੈ ਕੀ। ਬਾਣੀ ਅੰਦਰ ਸੱਤਾ ਹੈ। ਜਿਵੇਂ ਕਿਸੇ ਬਹੁਤ ਵੱਡੇ ਦੀ ਲਾ ਲਓ ਗੱਲ, ਚਲੋ ਕਿਸੇ ਦੇਸ਼ ਦੇ ਰਾਸ਼ਟਰਪਤੀ ਪ੍ਰਧਾਨ ਮੰਤਰੀ ਦੇ ਦਸਤਖਤ ਸਿਰਫ ਨਿਸ਼ਲ ਹੋ ਜਾਣ ਨਾ, ਮਾੜੇ ਜੇ ਘੁੱਗੀ ਜੀ ਮਾਰ ਦੇਵੇ, ਉਹਦੇ 'ਚ ਕਿੰਨੀ ਪਾਵਰ ਹੁੰਦੀ ਹੈ। ਉਹ ਜੇ ਇੱਕ ਅੱਖਰ ਬੋਲ ਵੀ ਦੇਵੇ, ਉਹ 'ਚ ਕਿੰਨੀ ਪਾਵਰ ਹੈ। ਹੁਣ ਇੰਨੇ ਪੁੱਛਣਾ ਕਰ ਦਈਏ, ਕਰ ਦਿਓ ਬਈ, ਉਹ ਲਿਖਦੇ ਇੱਕ ਲਾਈਨ ਕਿ ਇਹ ਬੰਦੇ ਨੂੰ ਆਹ ਕਰ ਦਿਓ, ਉਹ ਸਾਰਾ ਇਹ ਬੰਦੇ ਦੀ ਫਾਂਸੀ ਮਾਫ਼ ਕਰ ਦਿਓ ਸਾਰਾ ਹੀ। ਲਓ ਇੱਕ ਲਾਈਨ ਹੀ ਲਿਖੀ ਹੈ, ਥੱਲਿਓਂ ਕੇਸ ਚੱਲਿਆ ਸੀ, ਉੱਪਰ ਤੱਕ ਆ ਗਿਆ ਰਾਸ਼ਟਰਪਤੀ ਕੋਲ, ਮਾੜਾ ਜਿਹਾ ਗਿਆ ਅਪੀਲ, ਉਹਨੂੰ ਤਰਸ ਆ ਗਿਆ, ਉਹਨੇ ਕਿਹਾ ਮਾਫ਼ ਕਰ ਦਿਓ, ਹੋ ਗਿਆ ਮਾਫ਼। ਉਹਦੇ 'ਚ ਕਿੰਨੀ ਸੱਤਾ ਹੈ, ਕਿੰਨੀ ਤਾਕਤ ਹੈ ਉਹਦੇ ਵਿੱਚ, ਉਹਦੀ ਜ਼ਬਾਨ ਅੰਦਰ ਕਿੰਨੀ ਤਾਕਤ ਹੈ, ਉਹਦੀ ਕਲਮ ਵਿੱਚ ਕਿੰਨੀ ਸੱਤਾ ਹੈ। ਇੱਕ ਬੰਦਾ ਹੀ ਹੈ ਨਾ, ਉਹਨੂੰ ਸਾਰਿਆਂ ਨੇ ਚੁਣ ਕੇ ਉੱਤੇ ਬਿਠਾਇਆ, ਪਰ ਉਹਦੀ ਪਾਵਰ, ਉਹਦੀ ਸੀਟ ਵਿੱਚ ਤਾਕਤ ਹੈ। ਜਿਹੜੀ ਸੀਟ 'ਤੇ ਉਹ ਬੈਠ ਗਿਆ, ਜਦੋਂ ਇੱਕ ਦੇਸ਼ ਦੇ ਰਾਸ਼ਟਰਪਤੀ 'ਚ ਇੰਨੀ ਤਾਕਤ ਹੈ, ਅਤੇ ਜਿਹੜਾ ਕੁੱਲ ਬ੍ਰਹਿਮੰਡਾਂ ਦਾ ਮਾਲਕ ਹੈ, ਉਹਦੇ 'ਚ ਕਿੰਨੀ ਤਾਕਤ ਹੈ, ਤਾਂ ਉਹਦੀ ਬਾਣੀ ਵਿੱਚ ਕਿੰਨੀ ਤਾਕਤ ਹੈ, ਇਹ ਕਦੇ ਆਪਾਂ ਸੋਚਿਆ ਤੱਕ ਨਹੀਂ ਹੈ। ਅਤੇ ਵਾਹਿਗੁਰੂ ਮੰਤਰ 'ਚ ਕਿੰਨੀ ਤਾਕਤ ਹੈ, ਉਹਦੀ ਗੁਰਬਾਣੀ ਅੰਦਰ ਕਿੰਨੀ ਸੱਤਾ ਹੈ। ਇੱਕ ਸ਼ਬਦ ਨਾਲ ਕੀ ਨਹੀਂ ਹੋ ਸਕਦਾ, ਸਾਰਾ ਕੁਛ ਹੋ ਜਾਂਦਾ, ਜੋ ਨਹੀਂ ਵੀ ਹੋਣਾ ਉਹ ਵੀ ਹੋ ਜਾਂਦਾ। ਸਤਿਗੁਰੂ ਮਹਾਰਾਜ ਕਹਿੰਦੇ ਨੇ, ਇਸ ਕਰਕੇ ਤੁਸੀਂ ਮਨ ਬਾਣੀ ਸਰੀਰ ਕਰਕੇ ਉਹਦਾ ਨਾਮ ਤਾਂ ਜਪ ਕੇ ਦੇਖੋ, ਕਰ ਕਿਰਪਾ ਪ੍ਰਭ ਕੀਨੋ ਆਪਣਾ, ਨਾਨਕ ਜਾਪ ਜਪੇ ਹਰ ਜਪਨਾ। ਵਾਹਿਗੁਰੂ ਨੇ ਕਿਰਪਾ ਦ੍ਰਿਸ਼ਟੀ ਕਰਕੇ ਜਿਹਨੂੰ ਆਪਣਾ ਦਾਸ ਬਣਾ ਲਿਆ ਹੈ ਨਾ, ਸਤਿਗੁਰੂ ਕਥਨ ਕਰਦੇ ਨੇ ਕਿ ਉਹਨੇ ਜਪਣੇ ਯੋਗ ਹਰੀ ਦੇ ਜਾਪ ਨੂੰ ਜਪਣਾ ਕੀਤਾ, ਜਿਹਨੂੰ ਆਪਣਾ ਦਾਸ ਬਣਾ ਲਿਆ।